ਸ੍ਰੀ ਨਾਨਕ ਪਗ ਪੰਕਜ ਬੰਦਨ ਪਗ
ਪੰਕਜ ਬੰਦਨ
ਸਿਮਰੋ ਅੰਗਦ ਦੋਖ
ਨਿਕੰਦਨ
ਅਮਰਦਾਸ ਗੁਰ
ਹਿਰਦੈ ਧਿਆਵੋ ਹਿਰਦੈ ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ
ਗਾਵੋ
ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ
ਪ੍ਰਕਾਸ਼ਕ
ਸ੍ਰੀ ਹਰਿ ਰਾਇ ਨਮੋ ਕਰ ਜੋਰੀ
ਨਮੋ ਕਰ ਜੋਰੀ
ਗੁਰੂ ਹਰਿ ਕ੍ਰਿਸ਼ਨ ਮਨਾਏ
ਬਹੋਰੀ
ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ
ਸਿੰਘ ਵਿਸਾਲਾ
ਤਰੋ ਧਰਾ ਪਰ ਪੁਨ ਪੁਨ ਸੀਸਾ
ਪੁਨ ਪੁਨ ਸੀਸਾ
ਬੰਦ ਹੋ ਬਾਰ ਬਾਰ
ਜਗਦੀਸਾ
ਜਿਸਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਕੇ ਰੱਖਿਅਕ ਸ਼ਬਦਾ ਅਵਤਾਰ ਸੱਚੇ ਪਾਤਸ਼ਾਹ ਮੁਕਤ ਭੁਗਤ ਜੁਗਤ ਦੇ ਦਾਤੇ ਅੰਤਰਜਾਮੀ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
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 ਹੋਰ ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਹੇ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਆਪ ਜੀ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੋਹਣੇ ਦਰਸ਼ਨ ਆਪ ਜੀ ਨੇ ਕੀਤੇ ਨੇ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀ ਲਵਾਓ, ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਜੁੜੋ ਅਤੇ ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਆਓ ਇੱਕ ਪੰਕਤੀ ਪੜ੍ਹ ਦੀ, ਉਹਦੇ ਨਾਲ ਸਾਡੇ ਸਾਰਿਆਂ ਦੇ ਮਨ ਜਿਹੜੇ ਨੇ ਉਹ ਇਕਾਗਰ ਹੋ ਜਾਣਗੇ। ਪ੍ਰੇਮ ਦੇ ਨਾਲ ਸਾਰੀ ਸੰਗਤ ਕਹੋ ਜੀ, ਧੰਨ ਸੋ ਵੇੜਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ ਧੰਨ
ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ
ਸਾਰੀ ਸੰਗਤ ਪਿਆਰ ਨਾਲ ਗੱਜ ਕੇ ਕਹੋ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ
ਧੰਨ ਸੋ ਵੇਲਾ ਚਿਤ ਦਰਸ਼ਨ ਕਰਨਾ,
ਦਰਸ਼ਨ ਕਰਨਾ ਹਮ ਬੱਲੇ ਹਾਰੀ ਸਤਿਗੁਰ ਚਰਣਾ, ਸਤਿਗੁਰ ਚਰਣਾ ਹਾਂ ਬਲੇ
ਹਾਰੀ
ਸਤਿਗੁਰ ਚਰਣਾ,
ਸਤਿਗੁਰ ਚਰਣਾ
ਹਾਂ ਬਲੇ ਹਾਰੀ ਸਤਿਗੁਰ ਚਰਣਾ, ਸਤਿਗੁਰ ਚਰਣਾ ਹਾਂ ਬਲੇ ਹਾਰੀ ਸਤਿਗੁਰ ਚਰਣਾ,
ਸਤਿਗੁਰ ਚਰਣਾ
ਧੰਨ ਸੋ ਵੇੜਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ
ਧੰਨ ਵੇਲਾ
ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ। ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਾਲ ਪ੍ਰਸੰਗ ਤੁਸੀਂ ਸਰਵਣ ਕਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਰੂਪ ਦੇ ਵਿੱਚ ਲਖਨੌਰ ਦੀ ਧਰਤੀ ਤੇ ਸੱਚੇ ਪਾਤਸ਼ਾਹ ਪਹੁੰਚੇ। ਉੱਥੇ ਹੀ ਪੀਰ ਜੀ ਪੀਰ ਭੀਖਣ ਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਖਾਲਸੇ ਦਾ ਰਾਜ ਆਉਣ ਵਾਲੇ ਸਮੇਂ ਵਿੱਚ ਆਉਣਾ ਹੈ, ਆਪ ਜੀ ਕਿਰਪਾ ਕਰਿਓ, ਦਇਆ ਕਰਿਓ ਅਤੇ ਮੇਰਾ ਡੇਰਾ ਜਿਹੜਾ ਉਹ ਆਬਾਦ ਰਹੇ ਜੀ। ਮਹਾਰਾਜ ਨੇ ਉਹਨਾਂ ਨੂੰ ਬਚਨ ਦਿੱਤਾ ਜੀ। ਇਹ ਸਾਰਾ ਪ੍ਰਸੰਗ ਤੁਸੀਂ ਸੁਣਿਆ। ਫਿਰ ਪੀਰ ਨੇ ਆਪਣੇ ਪੀਰ ਨਾਲ ਦੇ ਪੀਰ ਨੂੰ ਆਖਿਆ ਵੀ ਜਦੋਂ ਅਸੀਂ ਖੁਦਾ ਦੀ ਬਾਰਗਾਹ ਵਿੱਚ ਪਹੁੰਚਦੇ ਹਾਂ ਉੱਥੇ ਸਾਨੂੰ ਇਹਨਾਂ ਦੇ ਦਰਸ਼ਨ ਹੋਣੇ ਨੇ, ਇਹ ਖੁਦਾ ਦਾ ਰੂਪ ਨੇ। ਸੰਗਤ ਜੀ ਮੈਂ ਬਾਰ ਬਾਰ ਬੇਨਤੀ ਕਰ ਰਿਹਾ, ਕਿਸੇ ਬਜ਼ੁਰਗ 'ਤੇ ਸ਼ਰਧਾ ਬਣਾ ਲੈਣੀ ਸੌਖੀ ਵੀ ਇਹ ਰੱਬ ਦਾ ਰੂਪ ਹੈ, ਪਰ ਬਾਲਕ 'ਤੇ ਸ਼ਰਧਾ ਬਣਾਉਣੀ ਬੜੀ ਔਖੀ ਗੱਲ ਹੈ। ਜਿਨ੍ਹਾਂ ਦੀ ਪਹੁੰਚ ਹੈ, ਪੀਰ ਭੀਖਣ ਸ਼ਾਹ ਜੀ ਦੀ ਰੱਬ ਦੇ ਘਰ ਵਿੱਚ ਪਹੁੰਚ ਸੀਗੀ ਜੀ, ਤਾਂ ਉਹਨਾਂ ਉੱਤੇ ਇਹ ਅਵਸਥਾ ਆਈ, ਤਾਂ ਉਹ ਇਹ ਗੱਲ ਮੰਨੇ ਜੀ। ਨਹੀਂ ਤੇ ਮਾਫ਼ ਕਰਿਓ, ਜਿੰਨੀ ਜ਼ਿਆਦਾ ਬੰਦੇ ਦੀ ਉਮਰ ਹੋ ਜਾਂਦੀ ਹੈ ਉਨਾ ਹੀ ਜਿੱਥੇ ਉਮਰ ਦਾ ਮਾਣ ਵੱਧਦਾ ਹੈ ਉੱਥੇ ਬੰਦੇ ਨੂੰ ਆਪਣੀ ਸਿਆਣਪ ਦਾ ਮਾਣ ਵੀ ਵੱਧ ਜਾਂਦਾ ਜੀ। ਤੁਸੀਂ ਵੇਖ ਲਿਓ, ਗੁਰਮੁਖਾਂ ਦੀ ਗੱਲ ਨਹੀਂ ਮੈਂ ਕਰ ਰਿਹਾ, ਮਨਮੁਖਾਂ ਦੀ ਗੱਲ ਕਰ ਰਿਹਾ ਜੀ, ਮਨਮੁਖਾਂ ਦੀ ਗੱਲ ਕਰ ਰਿਹਾ। ਉਮਰ ਵਿੱਚ ਬਹੁਤ ਜ਼ਿਆਦਾ ਸਿਆਣਾ ਹੋਵੇ ਅਤੇ ਰੱਬ ਦੀ ਭਗਤੀ ਨਾ ਕੀਤੀ ਹੋਵੇ, ਸੱਚੇ ਪਾਤਸ਼ਾਹ ਉਹਨੂੰ ਸਿਆਣਾ ਨਹੀਂ, ਉਹਨੂੰ ਨਿਆਣਾ ਹੀ ਕਹਿੰਦੇ ਨੇ ਜੀ। ਹਾਂਜੀ, ਬਹੁਤ ਸਿਆਣਾ ਹੋਵੇ, ਵੱਡਾ ਹੋਵੇ ਉਮਰ ਵਿੱਚ, ਅਤੇ ਬਾਹਰੀ ਸੰਸਾਰ ਦੀ ਮਤ ਬਹੁਤ ਹੋਵੇ ਪਰ ਰੱਬ ਦੀ ਭਗਤੀ ਵਾਲੇ ਪਾਸੇ ਨਾ ਤੁਰਿਆ ਹੋਏ ਜੀ। ਮਹਾਰਾਜ ਕਹਿੰਦੇ ਬਜ਼ੁਰਗ ਨਹੀਂ ਹੈਗਾ, ਉਮਰ ਹੀ ਬਜ਼ੁਰਗਾਂ ਵਾਲੀ ਹੈਗੀ ਹੈ, ਕੰਮ ਤਾਂ ਨਿਆਣੇ ਵਾਲੇ ਨੇ ਜੀ। ਗੁਰ ਕੀ ਮਤ ਤੂੰ ਲਿਹੇ ਐਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਸਤ ਸੰਗਤ ਜੀ, ਸਿਆਣਾ ਬੰਦੇ ਨੇ ਭਗਤੀ ਨਾਲ ਹੋਣਾ, ਉਹ ਫਿਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਜੀ। ਪੀਰ ਜੀ ਬਜ਼ੁਰਗੀ ਵਿੱਚ ਵੀ ਸਿਆਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਦੇ ਰੂਪ ਵਿੱਚ ਬਚਪਨ ਵਿੱਚ ਨੇ, ਖੁਦਾ ਦਾ ਰੂਪ ਨੇ ਜੀ। ਰੱਬ ਦੀ ਭਗਤੀ ਬੰਦੇ ਦੇ ਅੰਦਰ ਸਿਆਣਪ ਪੈਦਾ ਕਰ ਦਿੰਦੀ, ਮਾਫ ਕਰਿਓ, ਭਗਤੀ ਕਰਨ ਵਾਲੇ ਦੇ ਬੰਦੇ ਦੇ ਅੰਦਰ ਹੀ ਸਾਰਾ ਗਿਆਨ ਪਨਪ ਪੈਂਦਾ ਜੀ। ਮਹਾਰਾਜ ਬਾਣੀ ਵਿੱਚ ਇੱਕ ਕਿਰਪਾ ਕਰਦੇ, ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਸਾਹਿਬ ਸਾਗਰ ਦੀ ਨਿਆਈ ਨੇ ਜੀ, ਸਾਗਰ ਦੀ ਨਿਆਈ। ਹੁਣ ਇਸ ਗੱਲ ਨੂੰ ਸਮਝਿਓ, ਸਾਗਰ ਦਾ ਕੋਈ ਅਥਾਹ ਨਹੀਂ ਹੁੰਦਾ ਜੀ, ਭਾਵ ਕੋਈ ਗਿਣਤੀ ਮਿਣਤੀ ਨਹੀਂ ਵੀ ਇੰਨਾ ਕੁ ਡੂੰਘਾ ਹੈਗਾ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੱਤ ਦੀ ਵੀ ਕੋਈ ਥਾਂ ਨਹੀਂ ਹੈਗੀ ਵੀ ਇੰਨੀ ਕੁ ਮੱਤ ਹੈਗੀ ਹੈ ਜੀ। ਸਾਗਰ ਵਿੱਚ ਰਤਨ ਕਿੰਨੇ ਨੇ ਇਹਦਾ ਵੀ ਕੋਈ, ਵਾਹਿਗੁਰੂ ਜਿੰਨੇ ਉਹਦੇ ਵਿੱਚ ਪਦਾਰਥ ਨੇ, ਰਤਨ ਨੇ, ਉਹਦਾ ਵੀ ਕੋਈ ਗਿਣਤੀ ਮਿਣਤੀ ਨਹੀਂ ਹੈਗੀ ਜੀ, ਜਿਹਨੂੰ ਪ੍ਰਾਪਤ ਹੋ ਜਾਣ ਜੀ। ਸਾਗਰ ਦੀ ਡੂੰਘਿਆਈ ਬਾਰੇ ਬੰਦਾ ਉਹਨਾਂ ਕੁ ਦੱਸ ਸਕਦਾ ਜਿੰਨਾ ਕੁ ਗਿਆ ਜੀ, ਵੈਸੇ ਨਹੀਂ ਬੰਦਾ ਦੱਸ ਸਕਦਾ ਸਾਗਰ ਬਾਰੇ ਜੀ। ਸਾਗਰ ਸਮੁੰਦਰ, ਸਮੁੰਦਰ ਦੀ ਡੂੰਘਿਆਈ ਕੋਈ ਬੰਦਾ ਨਾਪ ਕੇ ਨਹੀਂ ਦੱਸ ਸਕਦਾ, ਹਾਂ ਓਨੀ ਕੁ ਦੱਸ ਸਕਦਾ ਜਿੰਨਾ ਕੁ ਗਿਆ ਵੀ ਮੈਂ ਇੰਨਾ ਕੁ ਜਾ ਕੇ ਵੇਖਿਆ ਜੀ। ਪਰ ਉਹਦੇ ਓਨੇ ਕੁ ਜਾਣ ਦੇ ਨਾਲ ਉਹ ਜਿਹੜੀ ਸਮੁੰਦਰ ਦੀ ਗਹਿਰਾਈ ਹੈ, ਡੂੰਘਿਆਈ ਹੈ, ਉਹ ਉੱਥੇ ਖਲੋਂਦੀ ਨਹੀਂ, ਉਹ ਬਹੁਤ ਅੱਗੇ ਹੈਗੀ ਜੀ। ਸਮੁੰਦਰ ਵਿੱਚ ਰਤਨ ਤੇ ਬਹੁਤ ਨੇ, ਬਹੁਤ ਸਾਰੇ ਪਦਾਰਥ ਨੇ, ਪਰ ਜਿੰਨੇ ਜਿੰਨੇ ਕੁ ਕੱਢੇ ਨੇ ਉਹ ਓਨੇ ਕੁ ਦੱਸ ਦਿੰਦਾ ਵੀ ਮੈਂ ਇੰਨੇ ਕੁ ਮੋਤੀ ਕੱਢੇ ਨੇ। ਫਿਰ ਗੱਲ ਧਿਆਨ ਨਾਲ ਸੁਣਿਓ, ਸਾਗਰ ਦੀ ਡੂੰਘਿਆਈ ਕੋਈ ਪੱਕੀ ਨਹੀਂ ਦੱਸ ਸਕਦਾ, ਹਾਂ ਓਨੀ ਕੁ ਬੰਦਾ ਦੱਸ ਸਕਦਾ ਜਿੰਨੀ ਕੁ ਉਹਨੇ ਚੁੱਪੀ ਮਾਰੀ ਹੈ ਜੀ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮੁੰਦਰ ਦੀ ਨਿਆਈ ਨੇ ਤੇ ਰਤਨਾਂ ਨਾਲ ਭਰਪੂਰ ਨੇ ਜੀ। ਰਤਨ ਕੀ ਨੇ? ਸ਼ੁਭ ਮਤ ਗੱਜ ਕੇ ਆਖੋ,
ਵਾਹਿਗੁਰੂ।
ਕਾਮ ਤੋਂ ਬਚਣਾ, ਕ੍ਰੋਧ ਤੋਂ ਬਚਣਾ, ਲੋਭ ਤੋਂ ਬਚਣਾ, ਹੰਕਾਰ ਤੋਂ ਬਚਣਾ, ਵਾਸ਼ਨਾਵਾਂ ਤੋਂ ਬਚਣਾ, ਇਹਨਾਂ ਤੋਂ ਬਚ ਕੇ ਤੇ ਚੰਗੀ ਮਤ ਅੰਦਰ ਲੈ ਕੇ ਆਉਣੀ ਜੀ। ਇਹਨਾਂ ਗੱਲਾਂ ਨਾਲ ਗੁਰੂ ਸਾਹਿਬ ਭਰੇ ਪਏ ਨੇ ਜੀ, ਗੁਰ ਸਾਗਰ ਰਤਨੀ ਭਰ ਪੂਰੇ। ਪਰ ਜਿੰਨਾ ਕੁ ਕੋਈ ਸਿਮਰਨ ਕਰਕੇ ਗਹਿਰਾ ਗਿਆ, ਜਿੰਨਾ ਕੁ ਕੋਈ ਜਾਪ ਕਰਕੇ ਗਹਿਰਾ ਗਿਆ, ਉਹਨੇ ਓਨੇ ਕੁ ਰਤਨ ਕੱਢ ਕੇ ਤੁਹਾਨੂੰ ਦੱਸ ਸਕਦਾ ਜੀ ਉਹ ਜੀ। ਮਹਾਰਾਜ ਕਹਿੰਦੇ ਇਸ ਸਾਗਰ ਦੇ ਵਿੱਚ ਚੁੱਭੀਆਂ ਪਤਾ ਕੌਣ ਮਾਰਦਾ ਜੀ? ਸੰਤ ਮਾਰਦੇ ਚੁੱਭੀਆਂ, ਸੰਤ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ, ਗੱਜ ਕੇ ਆਖੋ,
ਵਾਹਿਗੁਰੂ।
ਉਹਨਾਂ ਦੀ ਦੂਰੀ ਨਹੀਂ ਹੈਗੀ ਜੀ, ਉਹਨਾਂ ਦੀ ਦੂਰੀ ਨਹੀਂ ਹੈਗੀ, ਹੰਸਾਂ ਦੀ ਨਿਆਈ ਨੇ ਜੀ ਉਹ ਜੀ। ਜਿਉਂ ਜਿਉਂ ਬੰਦਾ ਸਿਮਰਨ ਕਰੀ ਜਾਏਗਾ, ਜਿਉਂ ਜਿਉਂ ਬੰਦਾ ਜਾਪ ਕਰੀ ਜਾਏਗਾ, ਇਸ ਪਾਸੇ ਸਮਾਂ ਕੱਢੇਗਾ, ਸਮਾਂ ਲਾਏਗਾ, ਤਿਉਂ ਤਿਉਂ ਉਹਦੇ ਅੰਦਰ ਦੀ ਤਰੱਕੀ ਹੁੰਦੀ ਜਾਏਗੀ ਜੀ। ਮਾਫ਼ ਕਰਿਓ, ਜੇ ਕਿਸੇ ਨੇ ਬਹੁਤਾ ਸਮਾਂ ਲਾਇਆ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦੇ 'ਤੇ ਕਿਰਪਾ ਕਰ ਦਿੰਦੇ ਅਤੇ ਬੁਰੇ ਕੰਮਾਂ ਤੋਂ ਉਹ ਬੰਦਾ ਸੰਕੋਚ ਕਰੇਗਾ ਜੀ, ਫਿਰ ਜੀ ਸੰਕੋਚ ਕਰੇਗਾ। ਇਹ ਤਾਂ ਸਾਧ ਸੰਗਤ ਜੀ ਜਿਹੜੀ ਸਿਆਣਪ ਹੈ ਉਹ ਅੰਦਰ ਹੀ ਹੈ ਸਾਰੀ ਦੀ, ਗੁਰੂ ਸਾਹਿਬ ਦੇ ਬਖਸ਼ੇ ਹੋਏ ਉਪਦੇਸ਼ ਦੀ ਕਮਾਈ ਕਰਕੇ, ਜਪ ਕਰਕੇ ਅਨੁਭਵ ਬੰਦੇ ਦਾ ਪ੍ਰਗਟ ਹੋ ਜਾਂਦਾ ਜੀ। ਅਨੁਭਵ ਤੁਹਾਡੇ ਸਾਰਿਆਂ ਦੇ ਅੰਦਰ ਹੈਗਾ, ਸਾਡੇ ਸਾਰਿਆਂ ਦੇ ਅੰਦਰ ਹੈਗਾ, ਪਰ ਜਿਹੜੇ ਜਾਪ ਕਰਦੇ ਨੇ, ਜਿਹੜੇ ਸਿਮਰਨ ਕਰਦੇ ਨੇ, ਉਹਨਾਂ ਦੇ ਅੰਦਰੋਂ ਉਹ ਅਨੁਭਵ ਦਾ ਜਿਹੜਾ ਖਜ਼ਾਨਾ ਨਾ ਜੀ, ਉਹ ਖੁੱਲ੍ਹ ਜਾਂਦਾ ਜੀ। ਉਹ ਖਜ਼ਾਨਾ ਜਦੋਂ ਖੁੱਲ੍ਹਦਾ ਹੈ ਤਾਂ ਸਾਧ ਸੰਗਤ ਦੇ ਅੰਦਰੋਂ ਗਿਆਨ ਪੈਦਾ ਹੁੰਦਾ। ਉਹ ਗਿਆਨ ਨਕਲ ਮਾਰ ਕੇ ਨਹੀਂ ਕਿਸੇ ਕੋਲੋਂ ਲਿਆ ਹੁੰਦਾ ਬੰਦੇ ਨੇ ਜੀ, ਉਹ ਗਿਆਨ ਸੁੱਤੇ ਸਿੱਧ ਬੰਦੇ ਦੇ ਅੰਦਰੋਂ ਪੈਦਾ ਹੁੰਦਾ, ਔਰ ਉਹ ਗਿਆਨ ਸੱਚਾ ਗਿਆਨ ਹੁੰਦਾ ਜੀ ਸੰਗਤ ਦੀ। ਕਿਉਂ? ਉਹ ਇਸੇ ਤਰ੍ਹਾਂ ਹੀ ਹੈ, ਜਿੰਨਾ ਜਿੰਨੇ ਚੁੱਭੀ ਮਾਰ ਲਈ ਉਹਨੇ ਉਹਨੂੰ ਰਤਨ ਮਿਲ ਗਏ ਜੀ। ਪੀਰ ਜੀ ਦੀ ਚੁੱਭੀ ਬੜੀ ਗਹਿਰੀ ਸੀਗੀ ਜੀ। ਪੀਰ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਛਾਣਿਆ, ਮਹਾਰਾਜ ਦੇ ਬਚਨ ਲਏ ਅਤੇ ਮਹਾਰਾਜ ਕੋਲੋਂ ਆਪਣੇ ਆਪ ਨੂੰ ਬਖਸ਼ਾ ਲਿਆ ਜੀ, ਬਖਸ਼ਾ ਲਿਆ ਜੀ। ਆਪਾਂ ਵੀ ਜਪ ਕਰਿਆ ਕਰੀਏ, ਵੱਧ ਤੋਂ ਵੱਧ ਸਮਾਂ ਇਸ ਪਾਸੇ ਲਾਉਣ ਦਾ ਯਤਨ ਕਰਿਆ ਕਰੀਏ ਸੰਗਤ ਜੀ। ਜ਼ਰੂਰੀ ਨਹੀਂ ਗਿਆਨੀ ਕੋਲੋਂ ਹੀ ਗਿਆਨ ਸਾਰਾ ਮਿਲਣਾ ਜੀ। ਹੋ ਸਕਦਾ ਜਪ ਤਪ ਕਰਨ ਵਾਲਾ ਆਮ ਹੋਵੇ ਸਿੱਖ, ਉਹਦੀ ਅੰਦਰ ਦੀ ਅਵਸਥਾ ਕਿਤੇ ਅੱਗੇ ਹੋਏ ਜੀ। ਸੋ ਆਓ ਪਹਿਲਾਂ ਤਾਂ ਬੜੇ ਪ੍ਰੇਮ ਨਾਲ ਦੋ ਕੁ ਮਿੰਟ ਵਾਹਿਗੁਰੂ ਜਪੋ, ਫਿਰ ਲੜੀ ਵਾਰ ਇਤਿਹਾਸ ਦੀ ਕਥਾ ਕਰਨੀ ਹੈ ਆਪਾਂ।
ਵਾਹਿਗੁਰੂ
ਵਾਹਿਗੁਰੂ, ਬਹੁਤ ਪਿਆਰ ਨਾਲ ਕਹਿਣਾ, ਬੜੇ ਸਹਿਜੇ ਸਹਿਜੇ ਕਹਿਣਾ ਜੀ।
ਵਾਹਿਗੁਰੂ
ਗੁਰੂ,
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 ਵਾਹਿਗੁਰੂ
ਵਾਹਿਗੁਰੂ
ਗੁਰੂ, ਵਾਹਿਗੁਰੂ
ਗੁਰੂ।
ਜਿੰਨਾ ਬੰਦਾ ਗਹਿਰਾ ਜਾਈ ਜਾਏਗਾ ਜੀ, ਓਨੇ ਹੀ ਉਹਨੂੰ ਰਤਨ ਮਿਲੀ ਜਾਣੇ ਜੀ, ਓਨਾ ਹੀ ਉਹਦਾ ਅਨੁਭਵ ਜਿਹੜਾ ਹੈ ਉਹ ਅੰਦਰੋਂ ਪ੍ਰਗਟ ਹੋਈ ਜਾਣਾ ਜੀ। ਜਦੋਂ ਸਮਾਂ ਲੱਗੇ ਇਸ ਪਾਸੇ ਸਮਾਂ ਲਾਉਣ ਦਾ ਯਤਨ ਕਰਿਆ ਕਰੋ, ਭਗਤੀ ਵਾਲੇ ਪਾਸੇ ਆਓ। ਬੜੇ ਪ੍ਰੇਮ ਨਾਲ ਫਿਰ ਕਹੋ, ਫਿਰ ਆਪਾਂ ਲੜੀ ਵਾਰ ਇਤਿਹਾਸ ਸੁਣਨਾ ਜੀ। ਬਹੁਤ ਪਿਆਰ ਨਾਲ ਨੇਤਰ ਬੰਦ ਕਰਿਓ। ਮੈਂ ਅੱਗੇ ਬੜੀ ਵਾਰੀ ਆਪ ਜੀ ਨੂੰ ਬੇਨਤੀ ਕੀਤੀ, 60% ਬੰਦੇ ਦਾ ਧਿਆਨ ਅੱਖਾਂ ਖੁੱਲੀਆਂ ਕਰਕੇ ਇੱਧਰ ਉੱਧਰ ਰਹਿੰਦਾ ਜੀ, ਅਤੇ ਉਹ 40% ਜਿਹੜੇ ਅੰਦਰ ਦੇ ਫੁਰਨੇ ਨੇ ਨਾ ਜੀ, ਉਹ ਨਹੀਂ ਬੰਦੇ ਨੂੰ ਟਿਕਣ ਦਿੰਦੇ ਜੀ। ਬੜੇ ਪ੍ਰੇਮ ਨਾਲ ਕਹੋ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ
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 ਵਾਹਿਗੁਰੂ।
ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਹੋਰ ਖੇਚਲ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਰੂਪ ਵਿੱਚ ਲਖਨੌਰ ਸਾਹਿਬ ਦੀ ਧਰਤੀ ਤੇ ਹਨ। ਉੱਥੋਂ ਦਾ ਜਿਹੜਾ ਪਾਣੀ ਹੈ ਨਾ ਜੀ, ਉਹ ਖਾਰਾ ਜੀ ਖਾਰਾ, ਤੇ ਜੇਠਾ ਮਸੰਦ ਜੀ ਨੂੰ ਮਾਤਾ ਜੀ ਨੇ ਸੱਦ ਕੇ ਪੁੱਛਿਆ ਵੀ ਪਾਣੀ ਬੜਾ ਖਾਰਾ, ਸਾਹਿਬਜ਼ਾਦਾ ਜੀ ਲਈ ਮਿੱਠਾ ਪਾਣੀ ਹੋਏ ਜੀ। ਮੈਂ ਉਸ ਦਿਨ ਵੀ ਆਪ ਜੀ ਨੂੰ ਬੇਨਤੀ ਕੀਤੀ ਵੀ ਇੱਕ ਬੰਨੇ ਖਾਰਾ ਪਾਣੀ ਅਤੇ ਇੱਕ ਬੰਨੇ ਆਮ ਜਿਹੜਾ ਪਾਣੀ ਅਸੀਂ ਪੀਂਦੇ, ਬੜਾ ਫਰਕ ਹੁੰਦਾ ਜੀ ਉਹਦੇ ਵਿੱਚ ਜੀ। ਗਲੇ ਵੀ ਖਰਾਬ ਹੋ ਜਾਂਦੇ ਜੀ, ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਜੀ। ਮਾਤਾ ਜੀ ਨੂੰ ਜੇਠਾ ਮਸੰਦ ਜੀ ਨੇ ਆਖਿਆ ਵੀ ਮਾਤਾ ਜੀ, ਦੂਰ ਦੂਰ ਤੱਕ ਇੱਥੇ ਪਾਣੀ ਮਿੱਠਾ ਨਹੀਂ ਹੈਗਾ, ਖਾਰਾ ਮਿਲਦਾ ਜੀ। ਮਾਤਾ ਜੀ ਕਹਿਣ ਲੱਗੇ ਕੋਈ ਉਪਾਅ ਕਰੋ, ਅਤੇ ਜੇਠਾ ਜੀ ਕਹਿਣ ਲੱਗੇ ਉਪਾਅ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਵਚਨ ਹੀ ਕਰਨਾ ਅਤੇ ਪਾਣੀ ਮਿੱਠਾ ਹੋ ਜਾਣਾ ਜੀ। ਇਹ ਤਾਕਤ ਵਰਤਦੀ ਹੈ ਜੀ, ਜਪ ਕਰਨ ਵਾਲੇ ਨਾਮ ਜਪਣ ਵਾਲਿਆਂ ਨੇ ਵਚਨ ਹੀ ਕਰਨਾ ਅਤੇ ਬੜਾ ਕੁਝ ਹੋ ਜਾਂਦਾ ਜੀ। ਪਰ ਅਸਲ ਵਿੱਚ ਸਾਧ ਸੰਗਤ ਜੀ, ਜਿਉਂ ਜਿਉਂ ਬੰਦੇ ਦੀ ਅਵਸਥਾ ਵੱਡੀ ਹੋਈ ਜਾਂਦੀ ਜੀ, ਤਿਉਂ ਤਿਉਂ ਬੰਦਾ ਇਹੋ ਜਿਹੇ ਵਚਨ ਕਰਨ ਦਾ ਸੰਕੋਚ ਕਰਨ ਲੱਗ ਪੈਂਦਾ ਜੀ। ਇਹ ਤਾਕਤ ਵਰਤਦੀ, ਜੇਠਾ ਜੀ ਸੱਚ ਬੋਲ ਰਹੇ ਨੇ ਜੀ, ਮਾਤਾ ਜੀ ਤੁਸੀਂ ਇੱਕ ਵਚਨ ਕਰਨਾ ਅਤੇ ਪਾਣੀ ਮਿੱਠਾ ਹੋ ਜਾਣਾ ਜੀ। ਹੁਣ ਮਾਤਾ ਜੀ ਇੱਕ ਵਚਨ ਕਰਕੇ ਸਾਰੇ ਖੂਹ ਮਿੱਠੇ ਨਹੀਂ ਕਰਨਾ ਚਾਹੁੰਦੇ ਜੀ। ਮਾਤਾ ਜੀ ਨੇ ਇੱਕ ਥਾਂ ਦੱਸੀ ਵੀ ਇੱਥੇ ਥਾਂ ਪੁੱਟ ਲਓ ਅਤੇ ਪਾਣੀ ਥੱਲੋਂ ਮਿੱਠਾ ਨਿਕਲੇਗਾ ਜੀ। ਉਹ ਪਾਣੀ ਜਿਹੜਾ ਮਿੱਠਾ ਉਹ ਤੇ ਵਚਨ ਕਰਕੇ ਮਿੱਠਾ ਹੋਇਆ ਜੀ, ਵਚਨ ਕਰਕੇ। ਮਾਤਾ ਜੀ ਅਤੇ ਗੁਰੂ ਸਾਹਿਬ ਦੇ ਮਹਿਲ ਨੇ, ਪਤਨੀ ਨੇ, ਮਾਤਾ ਜੀ ਦੀ ਤਾਂ ਗੱਲ ਬੜੀ ਵੱਡੀ ਹੈ। ਭਾਈ ਭਗਤੂ ਜੀ ਦੀ ਉਮਰ ਜਿਹੜੀ ਸੀਗੀ ਉਸ ਸਮੇਂ 11-12 ਸਾਲਾਂ ਦੀ ਸੀਗੀ ਜੀ। ਮਾਲ ਵਿੱਚੋਂ ਆਉਂਦੇ ਹੁੰਦੇ ਸੀਗੇ ਜੀ, ਉਹ ਬਠਿੰਡੇ ਦੇ ਇਲਾਕੇ ਵਿੱਚੋਂ ਜੀ, ਅਤੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਨਾਂ ਦੀ ਮਾਤਾ ਨੇ, ਮਾਤਾ ਬਜ਼ੁਰਗ ਸੀਗੀ ਜੀ। ਭਾਈ ਭਗਤੂ ਜੀ ਦਾ ਜਨਮ ਅੱਗੇ ਹੀ ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਸੀਗੇ, ਅਤੇ ਗੁਰੂ ਰਾਮਦਾਸ ਜੀ ਨੇ ਫਿਰ ਬਖਸ਼ਿਸ਼ ਕੀਤੀ ਸੀਗੀ ਜੀ। ਅਤੇ ਭਾਈ ਭਗਤੂ ਜੀ ਆਪਣੀ ਮਾਤਾ ਜੀ ਨੂੰ ਲੈ ਕੇ ਉਹ ਬਠਿੰਡੇ ਦੇ ਇਲਾਕੇ ਵਿੱਚ ਜਾ ਰਹੇ, ਅਤੇ ਮਾਂ ਨੂੰ ਪਿਆਸ ਲੱਗ ਗਈ ਜੀ। ਮਾਂ ਨੇ ਆਖਿਆ ਪੁੱਤ ਪਾਣੀ। ਭਾਈ ਭਗਤੂ ਜੀ ਕਹਿਣ ਲੱਗੇ, ਮਾਂ ਥੋੜ੍ਹੀ ਜੀ ਅੱਗੇ ਹੋਰ ਚੱਲਦੇ ਤਾਂ ਅਗਲੇ ਪਿੰਡ 'ਚ ਪਾਣੀ ਆ ਜਾਏਗਾ ਜੀ, ਪਾਣੀ ਮਿਲ ਜਾਏਗਾ। ਦੋ ਤਿੰਨ ਕਦਮ ਮਾਤਾ ਜੀ ਤੁਰੇ ਅਤੇ ਮਾਤਾ ਜੀ ਨੇ ਆਖਿਆ ਵੀ ਭਗਤੂ, ਮੇਰੇ ਵੱਸ ਦੀ ਗੱਲ ਨਹੀਂ ਹੈਗੀ, ਜੇ ਪਾਣੀ ਨਾ ਦਿੱਤਾ ਤਾਂ ਕੁਝ ਸਮੇਂ 'ਚ ਮੇਰੀ ਮੌਤ ਹੋ ਜਾਏਗੀ ਜੀ। ਗਰਮੀ ਬਹੁਤ ਜ਼ਿਆਦਾ ਸੀਗੀ। ਭਗਤੂ ਜੀ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ ਵੀ ਮਾਤਾ ਜੀ, ਮੈਂ ਹੁਣੇ ਭੱਜਾ ਭੱਜਾ ਜਾਂਦਾ ਪਿੰਡ 'ਚੋਂ ਪਾਣੀ ਲੈ ਆਉਂਦਾ। ਮਾਤਾ ਜੀ ਕਹਿਣ ਲੱਗੇ, ਜੇ ਮੈਂ ਉਹਦੇ ਤੋਂ ਪਹਿਲਾਂ ਚਾਲਾ ਮਾਰ ਗਈ ਪਾਣੀ ਤੋਂ ਬਗੈਰ, ਅਤੇ ਸਮਰੱਥਾ ਵੇਖੋ ਜੀ, ਭੱਜੇ ਭੱਜੇ ਜਾ ਕੇ ਪਾਣੀ ਲੈਣ ਜਾਣਾ ਅਤੇ ਭੱਜੇ ਭੱਜੇ ਪਾਣੀ ਲੈ ਕੇ ਵਾਪਸ ਆਉਣਾ ਜੀ। ਪਰ ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਜੀ ਜੇ ਤੁਹਾਡੇ ਕੋਲੋਂ ਪਾਣੀ ਦਾ ਨਾ ਵੇਟ ਹੋਇਆ ਨਾ ਇੰਤਜ਼ਾਰ ਹੋਇਆ, ਇੱਕ ਕੰਮ ਕਰਿਓ, ਆਹ ਜਿਹੜਾ ਰੋੜਾ ਪਿਆ ਨਾ ਇਹਨੂੰ ਵਾਹਿਗੁਰੂ ਕਹਿ ਕੇ ਚੁੱਕ ਦਿਓ ਅਤੇ ਥੱਲੋਂ ਝਰਨਾ ਨਿਕਲ ਆਏਗਾ। ਕਹਿਣ ਲੱਗੇ, ਹੁਣ ਤੁਸੀਂ ਖੁਦ ਹਿਸਾਬ ਲਾਓ ਵੀ ਬਚਨ 'ਚ ਇੰਨੀ ਤਾਕਤ ਹੈਗੀ ਹੈ ਜੀ, ਪਰ ਫਿਰ ਵੀ ਤਾਕਤ ਨਾ ਵਿਖਾਈ ਜਾਏ, ਇਸ ਕਰਕੇ ਬੜੀ ਦੂਰ ਪਾਣੀ ਲੈਣ ਵਾਸਤੇ ਗਏ ਜੀ। ਮਾਂ ਨੇ ਸੋਚਿਆ ਵੀ ਵੇਖੇ ਰੇ ਬੋਲਾਂ 'ਚ ਕਿੰਨੀ ਤਾਕਤ, ਇੱਥੇ ਚਾਹੇ ਤਾਂ ਧਰਨਾ ਪੈਦਾ ਹੋ ਜਾਏ ਜੀ, ਪਰ ਇਹ ਪਾਣੀ ਲੈਣ ਗਿਆ ਜੀ। ਭਾਈ ਭਗਤੂ ਜੀ ਨੇ ਇੱਕ ਹੋਰ ਬਚਨ ਕਿਹਾ ਸੀ, ਮਾਂ ਜੀ ਪਾਣੀ ਜਦੋਂ ਪੀ ਲਓਗੇ ਨਾ ਉਹ ਵੱਟਾ ਮੁੜ ਉੱਥੇ ਰੱਖ ਦਿਓ ਅਤੇ ਪਾਣੀ ਫਿਰ ਵਾਪਸ ਚਲੇ ਗਏਗਾ ਜੀ। ਮਾਂ ਕਹਿਣ ਲੱਗੀ, ਠੀਕ ਹੈ। ਉਹ ਜਦੋਂ ਨਾ ਜੀ ਭਾਈ ਭਗਤੂ ਜੀ ਅਜੇ ਪਹੁੰਚੇ ਵੀ ਨਹੀਂ ਪਿੰਡ ਵਿੱਚ, ਭੱਜੇ ਭੱਜੇ ਗਏ ਜੀ, ਅਤੇ ਅਜੇ ਪਹੁੰਚੇ ਵੀ ਨਹੀਂ ਅਤੇ ਮਾਤਾ ਜੀ ਦੇ ਕੋਲੋਂ ਰਿਹਾ ਨਾ ਗਿਆ, ਉਹਨਾਂ ਵਾਹਿਗੁਰੂ ਆਖ ਕੇ ਵੱਟਾ ਚੁੱਕਿਆ ਅਤੇ ਥੱਲੋਂ ਪਾਣੀ ਦਾ ਚਸ਼ਮਾ ਨਿਕਲ ਆਇਆ ਜੀ। ਮਾਤਾ ਜੀ ਨੇ ਖੁੱਲ੍ਹਾ ਜਲ ਛਕਿਆ ਅਤੇ ਇਸ਼ਨਾਨ ਪਾਨ ਵੀ ਕੀਤਾ ਜੀ ਉੱਥੇ ਜੀ। ਇੰਨਾ ਇੱਕਦਮ ਵਧੀਆ ਝਰਨਾ ਨਿਕਲ ਆਇਆ, ਪਰ ਉਹ ਬਚਨ ਦਾ ਚੇਤਾ ਭੁੱਲ ਗਿਆ ਵੀ ਵੱਟਾ ਵਾਪਸ ਵੀ ਰੱਖਣਾ ਜੀ ਉੱਥੇ ਜੀ। ਉਹ ਇੰਨੀ ਤੇਜ਼ ਪਾਣੀ ਨਿਕਲਿਆ ਵੀ ਜਦੋਂ ਭਾਈ ਭਗਤੂ ਜੀ ਉਹ ਪਾਣੀ ਦਾ ਕੌਲਾ ਲੈ ਕੇ ਆਏ ਨਾ ਜੀ, ਉਹਨਾਂ ਚਿਰ ਨੂੰ ਉੱਥੇ ਸਰੋਵਰ ਬਣ ਗਿਆ ਸੀਗਾ ਜੀ, ਛੱਪੜ ਲੱਗ ਗਿਆ ਜੀ, ਸਰੋਵਰ ਕਹਿ ਲਓ ਜੀ। ਭਾਵ ਤਾਕਤ ਇੰਨੀ ਹੈਗੀ ਜੀ, ਇੱਕ ਸਿੱਖ ਦੇ ਬੋਲ ਵਿੱਚ ਇੰਨੀ ਤਾਕਤ ਹੈਗੀ ਹੈ, ਅਤੇ ਮਾਤਾ ਜੀ ਦੇ ਬੋਲ 'ਚ ਕਿੰਨੀ ਤਾਕਤ ਹੋਏਗੀ ਜੀ। ਮਾਤਾ ਗੁਜਰੀ ਜੀ ਨੇ ਆਖਿਆ ਵੀ ਇਸ ਥਾਂ ਨੂੰ ਖੋਦ ਲਓ, ਇੱਥੋਂ ਮਿੱਠਾ ਪਾਣੀ ਨਿਕਲੇਗਾ। ਇੱਥੇ ਪਹਿਲਾਂ ਵੀ ਖੂਹ ਸੀਗਾ, ਪਰ ਜੁਗਤ ਮਰਜ਼ਾਦਾ ਦੱਸੀ ਵੀ ਪਹਿਲਾਂ ਹੱਥ ਜੋੜ ਕੇ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕਰਨੀ ਹੈ ਅਤੇ ਫਿਰ ਕਾਰਜ ਆਰੰਭ ਕਰਨਾ ਜੀ। ਉਹ ਹੁਣ ਮਾਤਾ ਜੀ ਦੇ ਬਚਨਾਂ ਅਨੁਸਾਰ ਜੋ ਕਾਰਜ ਕਰ ਰਹੇ ਨੇ, ਉੱਥੋਂ ਹੁਣ ਅੱਜ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਸਾਰੀ ਸੰਗਤ ਬੜੇ ਪਿਆਰ ਨਾਲ ਸੁਰਤੀ ਬਿਰਤੀ ਇਕਾਗਰ ਕਰੋ, ਦੋਵੇਂ ਹੱਥ ਜੋੜੋ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ। ਸਕਲ ਗ੍ਰਾਮ ਕੇ ਨਰ ਮਿਲ ਗਏ,
ਸਾਰੇ ਪਿੰਡ ਦੇ ਮਨੁੱਖ ਇਸਤਰੀਆਂ ਮਾਤਾ ਜੀ ਦਾ ਬਚਨ ਸੁਣ ਕੇ ਇਕੱਠੇ ਹੋ ਗਏ। ਜਿਸ ਥਾਂ ਤੇ ਮਾਤਾ ਜੀ ਨੇ ਖੁਦਵਾਈ ਕਰਨ ਲਈ ਆਖਿਆ ਸੀ ਉੱਥੇ ਆ ਗਏ ਜੀ ਸਾਰੇ। ਹਾਂਜੀ,
ਤੂਰਨ ਕਾਰ ਕਰਤ ਸੋ ਭਏ,
ਬੜੀ ਛੇਤੀ ਛੇਤੀ ਉਹਨਾਂ ਨੇ ਖੁਦਾਈ ਕੀਤੀ ਜੀ, ਬਹੁਤ ਛੇਤੀ ਛੇਤੀ। ਹਾਂਜੀ,
ਦਿਵਸ ਤੀਸਰੇ ਕੀਨਸ ਤਿਆਰੀ,
ਫਿਰ ਵੀ ਖੁਦਾਈ ਕਰਦਿਆਂ ਕਰਦਿਆਂ ਸਾਧ ਸੰਗਤ ਜੀ 3 ਦਿਨ ਲੱਗ ਗਏ ਜੀ। ਉਹਨਾਂ ਸਮਿਆਂ ਦੇ ਵਿੱਚ ਖੂਹ ਪੱਟਣੇ ਬੜੇ ਔਖੇ ਸਨ, ਉਹਨਾਂ ਸਮਿਆਂ ਦੀ ਤੇ ਗੱਲ ਛੱਡੋ, ਹੁਣ ਵੀ ਬੜੇ ਔਖੇ ਹੈਗੇ ਜੀ, ਖੂਹ ਖੂਹ ਹੀ ਹੁੰਦਾ ਜੀ। ਖੁਦਾਈ ਕਰਦਿਆਂ ਕਰਦਿਆਂ 3 ਦਿਨ ਲੱਗ ਗਏ ਜੀ ਉਹਨਾਂ ਨੂੰ। ਹਾਂਜੀ,
ਨਿਕਸਿਓ ਮਧੁਰ ਤਬਹੇ ਬਾਰ ਬਾਰੀ,
ਗੁਰਮੁਖੋ ਬਸ ਫਿਰ ਉਹ ਮਾਤਾ ਜੀ ਦਾ ਬਚਨ ਵਰਤਿਆ, ਸਾਰੇ ਪਿੰਡ ਵਿੱਚ ਖਾਰਾ ਪਾਣੀ, ਪਰ ਜਿੱਥੇ ਮਾਤਾ ਜੀ ਨੇ ਹੱਥ ਰੱਖਿਆ ਉੱਥੋਂ ਮਿੱਠਾ ਪਾਣੀ ਨਿਕਲ ਆਇਆ ਜੀ ਉਸੇ ਵੇਲੇ ਜੀ। ਇਹ ਉਸ ਸਮੇਂ ਬੜੀਆਂ ਵੱਡੀਆਂ ਨਿਆਮਤਾਂ ਸਨ ਜੀ। ਹਾਂਜੀ,
ਸਤਿਗੁਰ ਕੇ ਸਮੀਪ ਲੈ ਆਏ,
ਮਾਤਾ ਜੀ ਨੇ ਆਖਿਆ ਸੀਗਾ ਵੀ ਸਭ ਤੋਂ ਪਹਿਲਾਂ ਬਾਲਾ ਪ੍ਰੀਤਮ ਜੀ ਨੂੰ ਜਲ ਛਕਾਇਓ, ਤਾਂ ਵਧੀਆ ਕੰਮ ਹੋਏਗਾ ਤੁਹਾਡਾ। ਉਹ ਸਭ ਤੋਂ ਪਹਿਲਾਂ ਪੰਚ ਸਰਪੰਚ ਜਿਹੜੇ ਸਨ, ਉਹ ਫਿਰ ਬਾਲਾ ਪ੍ਰੀਤਮ ਜੀ ਦੇ ਕੋਲ ਕੌਲਾ ਭਰ ਕੇ ਲੈ ਕੇ ਆਏ ਜਲ ਦਾ। ਹਾਂਜੀ,
ਪਾਨ ਕੀਨ ਆਛੇ ਹਰ ਖਾਏ,
ਮਾਤਾ ਗੁਜਰੀ ਜੀ ਦੇ ਬਚਨ ਨਾਲ ਸਾਰਾ ਕੁਝ ਹੋਇਆ, ਪਰ ਮਾਤਾ ਗੁਜਰੀ ਜੀ ਪਰਮੇਸ਼ਰ ਰੂਪ ਜਾਣਦੇ ਜੀ ਬਾਲਾ ਪ੍ਰੀਤਮ ਜੀ ਨੂੰ। ਹੱਥ ਜੋੜ ਕੇ ਆਖਿਆ, ਬਾਲਾ ਪ੍ਰੀਤਮ ਜੀ ਤੁਸੀਂ ਜਲ ਦਾ ਕੌਲਾ ਛਕ ਲਓ, ਸਾਰੇ ਖੂਹ ਦਾ ਪਾਣੀ ਮਿੱਠਾ ਹੋ ਜਾਏਗਾ। ਕਹਿਣ ਲੱਗੇ ਮਹਾਰਾਜ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜਲ ਦਾ ਕੌਲਾ ਛਕ ਲਿਆ ਜੀ। ਹਾਂਜੀ,
ਬਹੁਤ ਅਖਿਲ ਨਰ ਪੀਅਸ ਪਾਣੀ,
ਤੇ ਬਸ ਉਸੇ ਵੇਲੇ ਨਾ ਜੀ ਉਹ ਸਾਰਾ ਪਾਣੀ ਮਿੱਠਾ ਹੋ ਗਿਆ। ਪਾਣੀ ਤਾਂ ਪਹਿਲਾਂ ਵੀ ਮਿੱਠਾ ਸੀਗਾ, ਪਰ ਉਸ ਖੂਹ ਵਿੱਚੋਂ 10ਵੇਂ ਪਾਤਸ਼ਾਹ ਨੇ ਜਲ ਛਕਿਆ, ਖੂਹ 'ਚ ਬਰਕਤਾਂ ਵਰਤ ਗਈਆਂ ਜੀ। ਤੁਸੀਂ ਵੇਖ ਲਓ ਹੁਣ ਇਤਿਹਾਸਕ ਸਥਾਨਾਂ 'ਤੇ ਖੂਹ ਲੱਭਦੇ ਜੀ, ਬਾਕੀ ਜਿੰਨੇ ਖੂਹ ਸੀਗੇ ਸਭ ਪੂਰ ਦਿੱਤੇ ਗਏ ਨੇ ਜੀ। ਉਹ ਖੂਹ ਪਤਾ ਕਿਉਂ ਬਚੇ ਨੇ? ਕਿਉਂਕਿ ਇਹਨਾਂ ਉੱਤੇ ਗੁਰੂ ਸਾਹਿਬਾਂ ਦੀ ਦ੍ਰਿਸ਼ਟੀ ਪਈ ਹੈ ਜੀ, ਜੇ ਨਾ ਪਈ ਹੁੰਦੀ ਤਾਂ ਖਤਮ ਹੋ ਜਾਣੇ ਸੀਗੇ ਜੀ ਇਹ ਵੀ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਬਾਅਦ 'ਚੋਂ ਸਾਰੇ ਲਖਨੌਰ ਨੇ ਜਲ ਛਕਿਆ ਜੀ। ਜਦੋਂ ਵੇਖਿਆ ਵੀ ਪਾਣੀ ਮਿੱਠਾ ਹੋ ਗਿਆ, ਤੇ ਲਖਨੌਰ ਦੇ ਵਿੱਚ ਜਿਹੜੇ ਨਹੀਂ ਵੀ ਸੀ ਨਾ ਜੀ ਸ਼ਰਧਾਲੂ, ਜਲ ਛੱਕ ਕੇ ਉਹ ਵੀ ਬਾਲਾ ਪ੍ਰੀਤਮ ਜੀ ਨੂੰ ਮੰਨਣ ਲੱਗ ਪਏ ਜੀ। ਇਹਨਾਂ ਵਿੱਚ ਤਾਕਤ ਹੈਗੀ ਹੈ, ਇਹਨਾਂ ਵਿੱਚ ਸ਼ਕਤੀ ਹੈਗੀ ਹੈ, ਜਿਹੜਾ ਇਹਨਾਂ ਨੇ ਇਹਨਾਂ ਦੀ ਮਾਤਾ ਜੀ ਨੇ ਬਚਨ ਕੀਤਾ, ਇਹਨਾਂ ਜਲ ਛਕਿਆ ਤੇ ਮਿੱਠਾ ਪਾਣੀ ਹੋ ਗਿਆ ਜੀ। ਹਾਂਜੀ,
ਮਹਿਮਾ ਮਾਨੀ ਮਹਿਦ ਮਹਾਨੀ,
ਫਿਰ ਉਹਨਾਂ ਨੇ ਮਨ ਵਿੱਚ ਗੁਰੂ ਜੀ ਦੀ ਮਹਿਮਾ ਮੰਨੀ ਵੀ ਇਹ ਵੱਡੇ ਨੇ, ਇਹ ਪ੍ਰਤਾਪੀ ਨੇ, ਇਹ ਅਜਬਤਵਾਨ ਨੇ, ਇਹਨਾਂ ਦੇ ਬਚਨਾਂ ਵਿੱਚ ਤਾਕਤ ਹੈਗੀ ਹੈ ਜੀ। ਹੁੰਦੀ ਹੈ ਤਾਕਤ ਜੀ, ਇੱਕ ਗੱਲ ਚੇਤਾ ਰੱਖੋ, ਜਿਹਦੇ ਬਚਨਾਂ 'ਚ ਤਾਕਤ ਹੋਏਗੀ ਉਹ ਗੱਲ ਕਰੇਗਾ ਤੇ ਅਸਰ ਹੋਏਗਾ, ਦੂਜਾ ਭਾਵੇਂ ਉਹ ਗੱਲ ਬੋਲੀ ਜਾਏ ਕੋਈ ਅਸਰ ਨਹੀਂ ਹੋਏਗਾ ਜੀ। ਹੁਣ ਤੁਸੀਂ ਬਾਹਰ ਚਲੇ ਜਾਓ ਮਜੀਠਾ ਰੋਡ ਸੜਕ 'ਤੇ ਜੀ। ਹਾਂਜੀ, ਅਤੇ ਸੜਕ 'ਤੇ ਜਾ ਕੇ ਖਲੋ ਜਾਓ ਜੀ, ਆਖੀ ਜਾਓ ਜੀ ਆਹ ਸੜਕ ਪੱਧਰੀ ਕਰ ਦਿਓ ਜੀ, ਇੱਥੇ ਬੂਟੇ ਲਾ ਦਿਓ ਜੀ, ਇੱਥੇ ਬੈਂਚ ਲਾ ਦਿਓ। ਲੱਗ ਜਾਣਗੇ ਜੀ? ਨਹੀਂ ਲੱਗਣਗੇ, ਪਰ ਮੰਤਰੀ ਆ ਕੇ ਬੋਲੇਗਾ ਨਾ ਸੜਕ ਪੱਧਰੀ ਕਰ ਦਿਓ, ਬੂਟੇ ਲਾ ਦਿਓ, ਇੱਥੇ ਬੈਂਚ ਲਾ ਦਿਓ, ਤਾਂ ਲੱਗ ਜਾਣਗੇ ਜੀ। ਕਿਉਂ? ਉਹਦੇ ਕੋਲ ਤਾਕਤ ਹੈਗੀ ਹੈ, ਗੱਜ ਕੇ ਆਖੋ
ਵਾਹਿਗੁਰੂ।
ਬਸ ਇਸੇ ਤਰ੍ਹਾਂ ਸੰਗਤ ਜੀ, ਨਾਮ ਜਪਣ ਵਾਲਿਆਂ ਵਿੱਚ ਤਾਕਤ ਆ ਜਾਂਦੀ ਜੀ। ਉਹ ਫਿਰ ਜੋ ਬੋਲਦੇ ਉਹ ਸੱਚਾ ਹੁੰਦਾ, ਉਹੋ ਗੱਲ ਦੂਜਾ ਬੰਦਾ ਬੋਲੇ ਜੀ, ਗੱਲ ਉਹੀ ਹੋਵੇ ਪਰ ਉਹਦੇ ਕੋਲ ਤਾਕਤ ਨਹੀਂ ਹੈਗੀ, ਇਸ ਕਰਕੇ ਉਹਦੇ ਬੋਲ ਦਾ ਅਸਰ ਨਹੀਂ ਹੋਏਗਾ ਜੀ, ਗੱਲ ਉਹੋ ਹੀ ਬੋਲੇ ਜੀ ਦੂਜਾ ਜੀ, ਕੋਈ ਅਸਰ ਨਹੀਂ ਹੋਏਗਾ ਜੀ, ਗੱਲ ਤੇ ਕਮਾਈ ਦੀ ਹੈ ਸਾਧ ਸੰਗਤ ਜੀ। ਗੱਜ ਕੇ ਆਖੋ ਸ੍ਰੀ
ਵਾਹਿਗੁਰੂ,
ਜਪਿਆ ਕਰੋ, ਤੁਹਾਡੇ ਬੋਲਾਂ ਚ ਤਾਕਤ ਆ ਜਾਏਗੀ ਜੀ, ਜੋ ਬੋਲੋਗੇ ਉਹ ਸੱਤ ਹੋਏਗਾ ਜੀ। ਲਖਨੌਰ ਦੀਆਂ ਸੰਗਤਾਂ ਨੇ ਮਨ ਵਿੱਚ ਪੱਕਾ ਦ੍ਰਿੜ ਇਰਾਦਾ ਬਣਾ ਲਿਆ ਵੀ ਜੋ ਇਹ ਬੋਲਦੇ ਉਹ ਸੱਚ ਹੋ ਜਾਂਦਾ ਜੀ, ਇਹਨਾਂ ਦੀ ਸ਼ਕਤੀ ਵੱਡੀ ਹੈ, ਇਹਨਾਂ ਵਿੱਚ ਕਰਾਮਾਤ ਵੱਡੀ ਹੈ। ਠੀਕ ਹੈ ਕਰਾਮਾਤ ਵਿਖਾਉਣਾ ਮਾੜੀ ਗੱਲ ਹੈਗੀ ਹੈ, ਪਰ ਮਹਾਰਾਜ ਨੇ ਉੱਥੇ ਖੂਹ ਤੇ ਬੈਠੇ ਰਹਿਣਾ ਜੀ ਸਦਾ ਜੀ, ਮਹਾਰਾਜ ਨੇ ਤੇ ਵਾਪਸ ਅਨੰਦਪੁਰ ਸਾਹਿਬ ਆ ਜਾਣਾ ਜੀ, ਤੇ ਖੂਹ ਦਾ ਪਾਣੀ ਪੀਣਾ ਕਿੰਨੇ ਹੈ ਜੀ, ਪਿੰਡ ਦੀਆਂ ਲੋਕਾਂ ਨੇ ਪੀਣਾ ਜੀ। ਹਾਂਜੀ,
ਗੁਰ ਕੋ ਕੂਪ ਨਾਮ ਤਿਸ ਭਇਓ,
ਤੇ ਸਾਰੇ ਲਖਨੌਰ ਦੀਆਂ ਸੰਗਤਾਂ ਨੇ ਉਸ ਖੂਹ ਦਾ ਨਾਮ ਗੁਰੂ ਕਾ ਖੂਹ ਰੱਖ ਦਿੱਤਾ ਜੀ, ਵੀ ਇਹ ਤੇ ਗੁਰੂ ਕਾ ਖੂਹ ਹੈ ਜੀ। ਮਾਤਾ ਜੀ ਨੇ ਖੁਦਵਾਇਆ, ਮਾਇਆ ਵੀ ਮਾਤਾ ਜੀ ਨੇ ਲਵਾਈ ਤੇ ਜਲ ਮਿੱਠਾ ਨਿਕਲਿਆ, ਇਹ ਗੁਰੂ ਕਾ ਖੂਹ ਹੈ। ਸੰਗਤ ਜੀ, ਜਿਸ ਵਸਤੂ ਅੱਗੇ ਗੁਰੂ ਕਾ ਸ਼ਬਦ ਲੱਗ ਜੇ ਨਾ ਜੀ, ਉਹ ਫਿਰ ਸਦਾ ਰਹਿਣ ਵਾਲੀ ਹੋ ਜਾਂਦੀ ਜੀ, ਉਹ ਸਦਾ, ਕਿਉਂ ਬੰਦੇ ਦੀ ਨਹੀਂ ਹੈਗੀ ਜੀ, ਗੁਰੂ ਦੀ ਹੈ ਜੀ ਉਹ ਜੀ। ਅੱਜ ਵੀ ਲਖਨੌਰ ਦੇ ਵਿੱਚ ਅੰਬਾਲੇ ਤੋਂ ਅੱਗੇ ਕਿਤੇ ਤੁਹਾਨੂੰ ਸਮਾਂ ਲੱਗੇ ਤੇ ਉਸ ਇਲਾਕੇ ਤੇ ਜਾ ਕੇ ਦਰਸ਼ਨ ਕਰਕੇ ਆਇਓ, ਨੌਵੇਂ ਪਾਤਸ਼ਾਹ ਦੇ ਤੇ ਦਸਵੇਂ ਪਾਤਸ਼ਾਹ ਦੇ ਬੜੇ ਅਸਥਾਨ ਨੇ ਉੱਥੇ ਜੀ, ਉੱਥੇ ਗੁਰਦੁਆਰਾ ਵਾਹਿਗੁਰੂ ਗੁਰੂ ਕਾ ਖੂਹ ਅੱਜ ਵੀ ਸੁਭਾਏਮਾਨ ਹੈ ਜੀ। ਹਾਂਜੀ,
ਅਬ ਲਗ ਹੈ ਜਲ ਥਿਓ,
ਅੱਜ ਤੱਕ ਭਾਈ ਸੰਤੋਖ ਸਿੰਘ ਜੀ ਉਸ ਇਲਾਕੇ ਵਿੱਚ ਰਹਿ ਕੇ ਭਾਈ ਸਾਹਿਬ ਨੇ ਗ੍ਰੰਥ ਲਿਖਿਆ ਜੀ, ਭਾਈ ਸਾਹਿਬ ਕਹਿੰਦੇ ਅੱਜ ਤੱਕ ਉੱਥੇ ਮਿੱਠਾ ਪਾਣੀ ਹੈਗਾ। ਹਾਂਜੀ,
ਮਾਤੁਲ ਕੀ ਪ੍ਰਤੀਖ ਨਾ ਧਰਕੇ,
ਹੁਣ ਮਹਾਰਾਜ ਆਪਣੇ ਮਾਮਾ ਜੀ ਨੂੰ ਚੇਤਾ ਕਰਨ ਦੇ, ਪਤਾ ਕਿਉਂ, ਮਹਾਰਾਜ ਨੇ ਆਪਣੇ ਮਾਮਾ ਜੀ ਨੂੰ ਅਨੰਦਪੁਰ ਸਾਹਿਬ ਭੇਜਿਆ ਸੀ ਵੀ ਉੱਥੋਂ ਸਾਡੇ ਵਾਸਤੇ ਘੋੜਾ ਲੈ ਕੇ ਆਓ ਜੀ, ਇੱਕ ਬਾਜ ਵੀ ਲੈ ਕੇ ਆਓ ਸਾਡੇ ਵਾਸਤੇ ਜੀ। ਹਾਂਜੀ, ਪਹਿਲੀ ਵਾਰੀ ਦਸਵੇਂ ਪਾਤਸ਼ਾਹ ਨੇ ਘੋੜੇ ਦੀ ਸਵਾਰੀ ਕਰਨੀ ਸੀਗੀ ਤੇ ਮਹਾਰਾਜ ਨੂੰ ਬੜੀ ਤੀਬਰ ਇੱਛਾ, ਕਿਉਂ ਹੁਣ ਸਰੀਰ ਵੱਧ ਰਿਹਾ ਸੀਗਾ ਮਹਾਰਾਜ ਦਾ, ਮਹਾਰਾਜ ਨੂੰ ਬੜੀ ਤੀਬਰ ਇੱਛਾ ਸੀਗੀ ਵੀ ਬਾਜ ਆਵੇ, ਵਾਹਿਗੁਰੂ ਘੋੜਾ ਆਵੇ ਤੇ ਘੋੜੇ ਤੇ ਜਾ ਕੇ ਸੈਰ ਕਰੀਏ ਘੋੜੇ ਤੇ ਬੈਠ ਕੇ ਜੀ। ਮਹਾਰਾਜ ਹੁਣ ਆਪਣੇ ਮਾਮਾ ਜੀ ਨੂੰ ਉਡੀਕ ਰਹੇ ਨੇ ਜੀ। ਹਾਂਜੀ,
ਕਬ ਆਵੇ ਹੈ ਚੱਲ ਆਨੰਦਪੁਰ
ਤੇ ਉਧਰ ਕਦੋਂ ਆਉਣਗੇ ਉਹ ਆਨੰਦਪੁਰ ਸਾਹਿਬ ਤੋਂ, ਮਹਾਰਾਜ ਆਪਣੇ ਮਾਤਾ ਜੀ ਨੂੰ ਪੁੱਛਦੇ ਹੁੰਦੇ ਸੀ। ਲਖਨੌਰ ਦੀਆਂ ਸਾਰੀਆਂ ਸੰਗਤਾਂ ਗੁਰੂ ਕੇ ਖੂਹ ਤੇ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਜੀ, ਉੱਥੋਂ ਜਲ ਛਕਦੀਆਂ ਹੁੰਦੀਆਂ ਸੀਗੀਆਂ ਜੀ। ਹਾਂਜੀ, ਖੂਹ ਤੋਂ ਪਾਣੀ ਤੋਂ ਮੈਨੂੰ ਬਚਨ ਚੇਤਾ ਆ ਗਿਆ, ਗੁਰੂ ਜੀ ਬੜੇ ਵੱਡੇ, ਗੁਰੂ ਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਿਲ ਵੀ ਬੜੇ ਵੱਡੇ ਤੇ ਦਸਵੇਂ ਪਾਤਸ਼ਾਹ ਵੀ ਬੜੇ ਵੱਡੇ ਜੀ। ਮੈਂ ਆਪ ਜੀ ਨੂੰ ਕਮਾਈ ਵਾਲਿਆਂ ਦਾ ਬਚਨ ਸੁਣਾਵਾਂ, ਸਾਵਧਾਨ ਹੋਵੋ ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਸਾਰੇ
ਵਾਹਿਗੁਰੂ।
ਕਮਾਈ ਵਾਲਿਆਂ ਦਾ ਬਚਨ ਦੱਸਣ ਲੱਗਾ, ਪਾਣੀ ਤੇ ਪਾਣੀ ਹੁੰਦਾ ਜੀ, ਪਰ ਸੰਗਤ ਜੀ ਜਿੱਥੇ ਕਮਾਈ ਵਾਲਿਆਂ ਦੇ ਬੋਲ ਵਰਤ ਜਾਣ ਉੱਥੋਂ ਦੇ ਪਾਣੀ ਵਿੱਚ ਵੀ ਤਾਕਤ ਵਰਤ ਜਾਂਦੀ ਹੈ ਜੀ, ਪਾਣੀ ਵਿੱਚ ਵੀ ਤਾਕਤ ਵਰਤ ਜਾਂਦੀ ਹੈ, ਪਾਣੀ ਜਲ ਬਣ ਜਾਂਦਾ ਜੀ, ਜਲ ਤੋਂ ਅੰਮ੍ਰਿਤ ਬਣ ਜਾਂਦਾ ਜੀ। ਹਾਂਜੀ, ਪਾਣੀ ਵਿੱਚ ਤੇ ਅੰਮ੍ਰਿਤ ਵਿੱਚ ਬੜਾ ਫਰਕ ਹੈਗਾ ਜੀ, ਆ ਕਈ ਤੇ ਜਾਂਦੇ ਜੀ ਅੰਮ੍ਰਿਤ ਦਾ ਅਰਥ ਪਾਣੀ, ਕਿੱਥੇ ਅੰਮ੍ਰਿਤ ਦਾ ਅਰਥ ਪਾਣੀ ਹੈਗਾ ਜੀ, ਪਾਣੀ ਪਾਣੀ ਹੁੰਦਾ ਤੇ ਅੰਮ੍ਰਿਤ ਅੰਮ੍ਰਿਤ ਹੀ ਹੁੰਦਾ ਸਾਧ ਸੰਗਤ ਜੀ। ਹੁਣ ਗੱਲ ਧਿਆਨ ਨਾਲ ਸੁਣਿਓ, ਆ ਗੁਰਮੁਖ ਹੁਣੇ ਹੀ ਆਏ ਜੀ, ਇਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਜੀ, ਬਾਬੇ ਬਰਿਆਰਾਂ ਵਾਲਿਆਂ ਦੀ, ਸੰਤ ਕਰਤਾਰ ਸਿੰਘ ਜੀ ਦੀ ਜੀ, ਭਲਾਈ ਵਿੱਚ ਉਹਨਾਂ ਨੌਕਰੀ ਕੀਤੀ ਜੀ, ਤੇ ਮੈਨੂੰ ਇਹ ਦੱਸ ਰਹੇ ਸੀਗੇ ਉੱਥੇ ਨਾ ਜੀ ਪਾਣੀ ਦੀ ਬੜੀ ਕਮੀ ਸੀਗੀ ਜੀ, ਤੇ ਉਹਨਾਂ ਨੇ ਆਪ ਦੂਰ ਥਾਂ ਤੋਂ ਨਾ ਜੀ ਪਾਣੀ ਦਾ ਘੜਾ ਭਰ ਕੇ ਤੇ ਲਿਆ ਕੇ ਰੱਖ ਦੇਣਾ ਤੇ ਆਪ ਬਹਿ ਕੇ ਜਲ ਵਰਤਾਉਣਾ ਜੀ ਉੱਥੇ ਜੀ, ਜਲ ਵਰਤਾਉਣਾ। ਹੁਣ ਉੱਥੇ ਭਲਾਈ 'ਚ ਪਾਣੀ ਦੀ ਕਮੀ ਨਹੀਂ ਹੈਗੀ ਜੀ, ਪਰ ਉਹ ਜਿਸ ਥਾਂ 'ਤੇ ਬਹਿ ਕੇ ਮਹਾਂਪੁਰਖ ਆਪ ਪਾਣੀ ਵਰਤਾਉਂਦੇ ਸੀਗੇ, ਜਲ ਛਕਾਉਂਦੇ ਸੀ ਸੰਗਤ ਨੂੰ ਜੀ, ਉਹਨਾਂ 'ਤੇ ਇੱਕ ਘੜਾ ਸੀ ਅਤੇ ਅੱਜ ਕਿੰਨੇ ਘੜੇ ਨੇ ਉੱਥੇ ਜੀ, ਥਾਂ ਬੜੀ ਉਹ ਠੰਡੀ ਹੈ, 3 ਮਿੰਟ ਤੋਂ ਪਹਿਲਾਂ ਘੜਾ ਖਾਲੀ ਹੋ ਜਾਂਦਾ ਜੀ, ਦੂਰੋਂ ਦੂਰੋਂ ਸੰਗਤ ਆਉਂਦੀ ਜੀ। ਉੱਥੋਂ ਦੇ ਲੋਕਾਂ ਦੀ ਇਹ ਮਨੌਤ ਹੈਗੀ ਹੈ ਵੀ ਜਦੋਂ ਇਸ ਛਬੀਲ ਤੋਂ ਆ ਕੇ ਆਪਾਂ ਪਾਣੀ ਲੈ ਕੇ ਜਾਂਦੇ ਹਾਂ ਨਾ, ਤੇ ਘਰ ਵਿੱਚ ਜਿਹੜੇ ਰੋਗੀ ਹੁੰਦੇ ਉਹ ਜਲ ਛੱਕ ਕੇ ਪਾਣੀ ਛੱਕ ਕੇ ਜਲ ਛੱਕ ਕੇ ਤੇ ਉਹ ਠੀਕ ਹੋ ਜਾਂਦੇ ਨੇ ਜੀ। ਲੋਕੀ ਚੇਚਾ ਹਸਪਤਾਲੋਂ ਆਉਂਦੇ ਜੀ ਉੱਥੋਂ ਜਲ ਲੈਣ ਵਾਸਤੇ ਜੀ, ਹਸਪਤਾਲੋਂ ਆਉਂਦੇ ਜੀ ਤੇ ਉਹ ਜਲ ਲੈ ਕੇ ਜਾਂਦੇ ਜੀ ਉੱਥੇ ਜੀ, ਤੇ ਉਹ ਮਰੀਜ਼ ਛੱਕ ਛੱਕ ਸਹੀ ਹੋ ਜਾਂਦੇ ਜੀ। ਚਲੋ ਦਵਾਈ ਵੀ ਖਾਂਦੇ ਨੇ ਪਰ ਲੋਕਾਂ ਦੀ ਮਨੌਤ ਹੈ ਵੀ ਉਹ ਸ਼ਬੀਲ ਤੋਂ ਜਲ ਆਇਆ ਤੇ ਉਹਦਾ ਅਸਰ ਹੈਗਾ ਜੀ। ਫਿਰ ਦੱਸ ਰਹੇ ਵੀ ਜਿਹੜਾ ਘੜੇ ਚੋਂ ਪਾਣੀ ਕੱਢ ਕੱਢ ਕੇ ਵਰਤਾਉਂਦਾ ਨਾ ਜੀ, ਗਲਾਸਾਂ ਵਿੱਚ ਪਾਉਂਦਾ ਜੀ, ਉਹ ਐਸੀ ਕਿਰਪਾ ਵਰਤਦੀ ਵੀ ਜਿਹੜਾ ਉੱਥੇ ਬਹਿ ਕੇ ਸੇਵਾ ਕਰਦਾ ਨਾ ਜੀ, ਉਹਨੂੰ ਯਤਨ ਕਰਨ ਦੀ ਲੋੜ ਨਹੀਂ, ਨਾਮ ਉਹਦੇ ਅੰਦਰ ਆਪੇ ਹੀ ਚੱਲਣ ਲੱਗ ਪੈਂਦਾ ਜੀ, ਯਤਨ ਕਰਨ ਦੀ ਲੋੜ ਨਹੀਂ ਹੈਗੀ ਜੀ। ਬੜਾ ਬੰਦਾ ਧਿਆਨ ਲਾਵੇ ਵਾਹਿਗੁਰੂ 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 ਵਿੱਚ ਤੇ ਮਸਾਂ ਜਾ ਕੇ ਧਿਆਨ ਟਿਕੇਗਾ, ਇਹ ਵੀ ਨਹੀਂ ਪਤਾ ਵੀ ਧਿਆਨ ਟਿਕਣਾ ਕਿ ਨਹੀਂ ਟਿਕਣਾ ਜੀ। ਹਾਂਜੀ, ਬੰਦਾ ਯਤਨ ਕਰਦਾ ਪਰ ਦੱਸ ਰਹੇ ਵੀ ਉੱਥੇ ਜਾ ਕੇ ਬੈਠਣ ਦੀ ਦੇਰ ਹੈਗੀ ਹੈ ਤੇ ਉਹ ਅੰਦਰ ਨਾਮ ਚੱਲ ਪੈਂਦਾ ਜੀ। ਹੁਣ ਉਹ ਗੁਰੂ ਸਾਹਿਬ ਤਾਂ ਨਹੀਂ ਸੀ ਹੈਗੇ ਜੀ, ਪਰ ਗੁਰੂ ਕੇ ਸਿੱਖ ਸਨ ਕਮਾਈ ਵਾਲੇ, ਜੇ ਉਹਨਾਂ ਦੇ ਅਸਥਾਨਾਂ 'ਤੇ ਇੰਨਾ ਪ੍ਰਤਾਪ ਹੋ ਸਕਦਾ ਤੇ ਗੁਰੂ ਸਾਹਿਬ ਦੇ ਅਸਥਾਨ ਦਾ ਕਿੰਨਾ ਪ੍ਰਤਾਪ ਹੋਏਗਾ ਜੀ। ਜੇ ਇੱਕ ਸਿੱਖ ਦੀ ਥਾਂ ਦਾ ਪ੍ਰਤਾਪ ਹੋ ਸਕਦਾ ਤੇ ਗੁਰੂ ਸਾਹਿਬ ਦੇ ਅਸਥਾਨ ਦਾ ਪ੍ਰਤਾਪ ਨਹੀਂ ਹੋ ਸਕਦਾ ਜੀ। ਸਾਰਾ ਲਖਨੌਰ ਸ਼ਹਿਰ ਉਸ ਖੂਹ ਤੋਂ ਆ ਕੇ ਜਲ ਛਕਣ ਲੱਗ ਪਿਆ ਵੀ ਇਹ ਖੂਹ ਦਾ ਜਲ ਜਿਹੜਾ ਉਹ ਮਿੱਠਾ ਤੇ ਵਧੀਆ ਹੈਗਾ, ਤੇ ਗੁਰਮੁਖੋ ਉੱਥੋਂ ਦਾ ਜਲ ਛੱਕ ਕੇ ਲੋਕਾਂ ਦੇ ਦੁੱਖ ਦੂਰ ਹੋਣ ਲੱਗ ਪਏ ਸੀਗੇ ਜੀ। ਸਰੋਵਰ ਤੇ ਗੁਰੂ ਕਾ ਬੜੀ ਵੱਡੀ ਗੱਲ ਹੈਗੀ ਗੁਰਮੁਖੋ, ਗੁਰੂ ਸਾਹਿਬ ਦੇ ਲਵਾਏ ਹੋਏ ਖੂਹ ਨਹੀਂ ਮਾਣ ਤੇ ਸਰੋਵਰ ਕਿੰਨੇ ਮਹਾਨ ਹੋਣਗੇ ਜੀ। ਤੁਸੀਂ ਖੁਦ ਸਾਹਿਬ ਲਾਓ, ਗੁਰੂ ਸਾਹਿਬਾਂ ਦੇ ਲਵਾਏ ਹੋਏ ਖੂਹ ਨਹੀਂ, ਖੂਹ ਬੜੇ ਮਹਾਨ ਨੇ ਤੇ ਸਰੋਵਰ ਕਿੰਨੇ ਮਹਾਨ ਹੋਣਗੇ ਜੀ। ਬਸ ਗੱਲ ਤਾਂ ਹੈਗੀ ਮੰਨਣ ਦੀ ਜੀ, ਗੱਲ ਤਾਂ ਹੈਗੀ ਸ਼ਰਧਾ ਰੱਖਣ ਦੀ ਜੀ। ਹਾਂਜੀ, ਮੈਂ ਕਿਤਾਬ ਪੜ੍ਹ ਰਿਹਾ ਸਾਂ ਇੱਕ ਜੀ, ਭਜਨ ਬੰਦਗੀ ਦਾ ਪ੍ਰਤਾਪ, ਸੋਢੀ ਹਰਭਜਨ ਸਿੰਘ ਨੇ ਲਿਖੀ ਜੀ। 1977 ਦੇ ਵਿੱਚ ਨਾ ਜੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਹੋਈ ਜੀ। 1977 ਦੇ ਵਿੱਚ ਕਾਲਾ ਸਿੰਘ ਨਾਮ ਦਾ ਬੰਦਾ, ਕਾਲਾ ਸਿੰਘ ਜੀ ਅੰਬਾਲੇ, ਉਹ ਜੇਲ੍ਹ ਵਿੱਚ ਸੀ ਅਤੇ ਉਹਨੂੰ ਉਮਰ ਕੈਦ ਸੀਗੀ ਜੀ। ਉਹਦਾ ਸਰੀਰ ਜੂੜਿਆ ਗਿਆ ਜੀ ਸਾਰਾ ਜੀ, ਸਾਰਾ ਸਰੀਰ ਜੂੜਿਆ ਗਿਆ, ਬੁਰਾ ਹਾਲ ਹੋ ਗਿਆ ਸਰੀਰ ਦਾ। ਉਸੇ ਜੇਲ੍ਹ ਵਿੱਚ ਇੱਕ ਗੁਰੂ ਕਾ ਪਿਆਰਾ ਸੀ, ਉਹਦੀ ਜੇਲ੍ਹ 'ਚੋਂ ਛੁੱਟੀ ਹੋ ਗਈ ਜੀ, ਕਿਸੇ ਕਾਰਨ ਵੱਸ ਉਹਨੂੰ ਜੇਲ੍ਹ ਦੇ ਅੰਦਰ ਰਹਿਣਾ ਪਿਆ। ਉਹਨੇ ਜਾ ਕੇ ਬਾਹਰ ਨਿਕਲ ਕੇ ਗੱਲ ਕੀਤੀ ਵੀ ਕਾਲਾ ਸਿੰਘ ਦਾ ਇਲਾਜ ਕਰਵਾਇਆ ਜਾਵੇ, ਚਾਰ ਬੰਦੇ ਹਮੇਸ਼ਾ ਉਹਦਾ ਧਿਆਨ ਰੱਖਦੇ ਉੱਥੇ ਚੰਡੀਗੜ੍ਹ ਦੇ ਵਿੱਚ PGI ਵਿੱਚ ਉਹਦਾ ਇਲਾਜ ਕਰਾਇਆ ਗਿਆ ਤੇ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਸੀ ਹੈਗੀ ਜੀ। ਤੇ ਉਹ ਕਾਲਾ ਸਿੰਘ ਜਿਹਦਾ ਸਰੀਰ ਜੂੜਿਆ ਪਿਆ ਸਾਰਾ ਜੀ ਬਿਮਾਰੀ ਕਰਕੇ, ਰੋਗ ਕਰਕੇ, ਉਹ ਇਹ ਆਖੇ ਵੀ ਮੈਨੂੰ ਦਰਬਾਰ ਸਾਹਿਬ ਦੁੱਖ ਭੰਜਨੀ ਬੇਰੀ ਲੈ ਜਾਓ, ਮੈਂ ਠੀਕ ਹੋ ਜਾਣਾ। ਕਹਿਣ ਲੱਗਾ ਮੈਂ ਠੀਕ ਹੋ ਜਾਣਾ, ਮੈਨੂੰ ਪਤਾ ਮੈਂ ਠੀਕ ਹੋ ਜਾਣਾ। ਚਲੋ ਗੱਲਬਾਤ ਉੱਤੇ ਕਰ ਕਰਾ ਕੇ ਤੇ ਉਹਨੂੰ ਛੁੱਟੀ ਦਵਾ ਦਿੱਤੀ ਜੀ ਜੇਲ੍ਹ ਵਿੱਚੋਂ, ਵੀ ਇਹ ਤੇ ਅੱਗੇ ਰੋਗੀ ਹੈ, ਬਿਮਾਰੀ ਭੋਗ ਰਿਹਾ, ਇਹਨੂੰ ਕੈਦ 'ਚ ਰੱਖ ਕੇ ਕੀ ਕਰਨਾ। ਗੁਰਮੁਖੋ ਅੰਬਾਲੇ ਟ੍ਰੇਨ 'ਚ ਉਹਨੂੰ ਬਿਠਾਇਆ ਗਿਆ, ਦੋ ਬੰਦੇ ਨਾਲ ਤੇ ਦਰਬਾਰ ਸਾਹਿਬੋਂ ਚਾਰ ਸਿੱਖ ਗਏ ਜੀ। ਉਹਨੂੰ ਲੈ ਕੇ ਨਾ ਜੀ ਦਰਬਾਰ ਸਾਹਿਬ ਆਏ ਜੀ। ਉਸ ਸਮੇਂ ਪਾਣੀ ਜਿਹੜਾ ਜਲ ਸੀ ਵਾਹਿਗੁਰੂ ਅੰਮ੍ਰਿਤ ਸਰੋਵਰ ਦਾ, ਉਹ ਡੂੰਘਾ ਸੀਗਾ, ਸੇਵਾ ਹੋ ਰਹੀ ਸੀਗੀ ਜੀ, ਤੇ ਪੌੜੀਆਂ ਉਹਨੂੰ ਉਤਰਵਾਇਆ ਗਿਆ ਜੀ ਕਾਲਾ ਸਿੰਘ ਨੂੰ। ਤੇ ਜਦੋਂ ਪੌੜੀਆਂ ਉਤਰਵਾਇਆ ਗਿਆ ਨਾ ਜੀ, ਤੇ ਜਿੱਥੇ ਕੁ ਜਾ ਕੇ ਜਲ ਸੀਗਾ ਸਰੋਵਰ ਦਾ ਅੰਮ੍ਰਿਤ, ਉਹਦੇ ਵਿੱਚ ਉਹਨੂੰ ਲੰਮਾ ਪਾ ਦਿੱਤਾ ਗਿਆ ਜੀ। ਤੇ ਆ ਗੁਰਮੁਖ ਪਿਆਰੇ ਬੈਠੇ, ਮੈਂ ਤੇ ਵੈਸੇ ਕੁਦਰਤੀ ਇਸ ਘਟਨਾ ਦੀ ਇਹਨਾਂ ਨਾਲ ਗੱਲ ਕਰ ਰਿਹਾ ਸਾਂ, ਇਹਨਾਂ ਮੈਨੂੰ ਦੱਸਿਆ ਭਾਈ ਜੋਗਿੰਦਰ ਸਿੰਘ ਹੋਣਾ ਵੀ ਮੇਰੇ ਸਾਹਮਣੇ ਇਹ ਘਟਨਾ ਵਰਤੀ ਮੇਰੇ ਸਾਹਮਣੇ ਜੀ। ਇਹ ਕਹਿੰਦੇ ਮੈਂ ਇਸ਼ਨਾਨ ਕਰਕੇ ਤੇ ਬਸਤਰ ਪਾ ਰਿਹਾ ਸਾਂ, ਜਦੋਂ ਉਹਨੂੰ ਕਾਲਾ ਸਿੰਘ ਨੂੰ ਫੜ ਕੇ ਪੌੜੀਆਂ ਤੋਂ ਥੱਲੇ ਲਾ ਕੇ ਸਰੋਵਰ ਦੇ ਵਿੱਚ ਲੰਮੇ ਪਾਇਆ ਸੀਗਾ ਜੀ। ਬਸ ਉਹ ਜਦੋਂ ਉਹਨੂੰ ਕੱਢਣ ਲੱਗੇ, ਉਹਨੇ ਇਸ਼ਾਰਾ ਕੀਤਾ ਵੀ ਮੈਨੂੰ ਕੱਢਿਓ ਨਾ, ਉਹ ਕਹਿਣ ਲੱਗੇ ਠੀਕ ਹੈ। ਜਦੋਂ ਉਹਨੂੰ ਕੱਢਿਆ ਨਾ, ਤੇ ਬਾਅਦ ਚੋਂ ਉਹ ਆਪੇ ਜਿਹਦਾ ਸਾਰਾ ਸਰੀਰ ਜੁੜਿਆ ਸੀਗਾ, ਜਿਹਨੂੰ ਚਾਰ ਬੰਦਿਆਂ ਨੇ ਫੜ ਕੇ ਸਰੋਵਰ 'ਚ ਲੰਮੇ ਪਾਇਆ ਸੀਗਾ, ਉਹ ਚੰਗਾ ਭਲਾ ਉੱਠ ਕੇ ਤੇ ਬਾਹਰ ਆ ਗਿਆ ਜੀ। ਜਦੋਂ ਉੱਠ ਕੇ ਬਾਹਰ ਆਇਆ ਨਾ ਜੀ, ਤੇ ਬਾਅਦ ਚੋਂ ਅਕਾਲ ਤਖ਼ਤ ਸਾਹਿਬ ਦੇ ਲਾਗੇ ਜਾ ਕੇ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਵਰਤਿਆ? ਉਹ ਕਹਿੰਦਾ ਗੁਰੂ ਰਾਮਦਾਸ ਸਾਹਿਬ ਆਏ। ਹੁਣ ਇਹ ਤੇ ਜਿਹੜਾ ਮੰਨੇਗਾ ਉਹਦੇ ਲਈ ਹੈ ਨਾ ਜੀ, ਜਿਹਨੇ ਬਸ ਰੱਖੀ ਟੇਕ ਇਹਦੇ ਤੇ ਵੀ ਮੈਂ ਨਾ ਮਾਨੂੰ, ਉਹ ਕੁਛ ਨਹੀਂ ਖੱਟ ਸਕਦਾ ਜੀ। ਉਹ ਕਹਿੰਦਾ ਗੁਰੂ ਰਾਮਦਾਸ ਸਾਹਿਬ ਆਏ ਮੇਰੇ ਤੇ, ਮੈਨੂੰ ਇਉਂ ਲੱਗਾ ਜਿਵੇਂ ਗਰਮ ਪਾਣੀ ਪਾਇਆ ਹੋਵੇ ਤੇ ਮੇਰਾ ਸਾਰਾ ਸਰੀਰ ਹੀ ਖੁੱਲ ਗਿਆ। ਕਹਿਣ ਲੱਗਾ ਤੇ ਮੈਂ ਤੇ ਸੁਭਾਗੀ ਇਹਨਾਂ ਨਾਲ ਗੱਲ ਕੀਤੀ ਵੀ ਮੈਂ ਰਾਤੀ ਇਹ ਕਿਤਾਬ ਚੋਂ ਘਟਨਾ ਪੜ੍ਹੀ, ਇਹ ਕਹਿੰਦੇ ਇਹ ਘਟਨਾ ਮੇਰੇ ਸਾਹਮਣੇ ਵਰਤੀ ਹੈ। ਕਹਿਣ ਲੱਗੇ ਗੁਰੂ ਸਾਹਿਬ ਦੇ ਲਵਾਏ ਹੋਏ ਤੇ ਖੂਹ ਨਹੀਂ ਮਾਣ ਹੈਗੇ ਜੀ, ਤੇ ਗੁਰੂ ਕੇ ਸਰੋਵਰ ਚ ਕਿੰਨੀ ਤਾਕਤ ਹੋਏਗੀ ਜੀ। ਉਸ ਦਿਨ ਤੋਂ ਬਾਅਦ ਲਖਨੌਰ ਵਿੱਚ ਸੰਗਤਾਂ ਉਸ ਖੂਹ ਦਾ ਜਲ ਛਕਣ ਲੱਗ ਪਈਆਂ। ਉਧਰੋਂ ਮਹਾਰਾਜ ਨੇ ਆਪਣੇ ਮਾਮਾ ਜੀ ਨੂੰ ਭੇਜਿਆ ਵੀ ਘੋੜਾ ਲੈ ਕੇ ਆਓ ਆਨੰਦਪੁਰ ਸਾਹਿਬ ਤੋਂ। ਹਾਂਜੀ,
ਹਏ ਆਦਿਕ ਸਾਮਗਰੀ ਲਿਆਵੈ।
ਹਾਂਜੀ,
ਤਬ ਅਖੇਰ ਕੋ ਵਹਿਰ ਸਿਧਾਵੈ।
ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ ਵੀ ਮਾਤਾ ਜੀ ਹੁਣ ਆਪਾਂ ਸ਼ਿਕਾਰ ਤੇ ਜਾਇਆ ਕਰਨਾ। ਕਹਿਣ ਲੱਗੇ ਉਮਰ ਵੱਡੀ ਹੋ ਗਈ, ਸਰੀਰ ਬਲਵਾਨ ਹੋਣ ਲੱਗ ਪਿਆ ਜੀ। ਹਾਂਜੀ,
ਪਿਖੈ ਠੌਰ ਲਖਨੌਰ ਚੁਕੌਦ।
ਮਹਾਰਾਜ ਚਾਰ ਪਾਸ ਕਹਿਣ ਲੱਗੇ ਘੋੜੇ ਤੇ ਬੈਠ ਕੇ ਨਾ ਸਾਰੇ ਲਖਨੌਰ ਦੀ ਸੈਰ ਕਰਿਆ ਕਰਨੀ ਆਪਾਂ ਰੋਜ਼। ਹਾਂਜੀ,
ਚੜ੍ਹੇ ਕੇ ਕਾਨ ਕੁਦਾਏ ਸਮੋਦ,
ਤੇ ਕਹਿਣ ਲੱਗੇ ਘੋੜੇ ਨੂੰ ਕੁਦਵਾਇਆ ਕਰਨਾ ਤੇ ਆਪ ਵੀ ਕੁੱਦਿਆ ਕਰਨਾ ਜੀ, ਆਪ ਵੀ ਕੁੱਦਿਆ ਕਰਨਾ। ਮਾਮਾ ਜੀ ਗਏ ਨੇ ਘੋੜਾ ਲੈਣ ਆਨੰਦਪੁਰ ਸਾਹਿਬ, ਬਾਜ ਲੈਣ ਵੀ ਗਏ ਜੀ, ਤੇ ਮਹਾਰਾਜ ਮਾਤਾ ਜੀ ਨੂੰ ਦੱਸ ਰਹੇ ਵੀ ਆਪਾਂ ਤੇ ਲਖਨੌਰ ਦੀ ਸੈਰ ਕਰਿਆ ਕਰਨੀ ਘੋੜੇ ਤੇ ਬਹਿ ਕੇ। ਹਾਂਜੀ,
ਇਮ ਪ੍ਰਤੀਕ ਤੇ ਚੱਲ ਕਰ ਆਇਓ।
ਬਸ ਇਸ ਤਰੀਕੇ ਨਾਲ ਇੰਤਜ਼ਾਰ ਕਰਦਿਆਂ ਕਰਦਿਆਂ ਮਾਮਾ ਕਿਰਪਾਲ ਚੰਦ ਜੀ ਪਹੁੰਚ ਗਏ ਜੀ ਉੱਥੇ। ਹਾਂਜੀ,
ਵਸਤ ਸਕਲ ਗੁਰ ਕੇਹਿਤ ਲਿਆਇਓ।
ਗੁਰੂ ਸਾਹਿਬ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜਾ ਭੇਜਿਆ, ਬਾਜ ਭੇਜਿਆ, ਬਸਤਰ ਸ਼ਸਤਰ ਭੇਜੇ ਜੀ। ਹਾਂਜੀ,
ਉੱਤਰ ਤਰੰਗ ਤੇ ਬੰਧਨ ਠਾਨੀ।
ਮਾਮਾ ਕਿਰਪਾਲ ਚੰਦ ਜੀ ਘੋੜੇ ਤੋਂ ਉਤਰੇ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ ਨਮਸਕਾਰ ਕੀਤੀ।
ਜੁਗ ਮਾਤਨ ਕੋ ਨਮੋ ਬਖਾਨੀ,
ਜਿੱਥੇ ਦੋਵਾਂ ਮਾਤਾਵਾਂ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ, ਉੱਥੇ ਬਾਲਾ ਪ੍ਰੀਤਮ ਜੀ ਨੂੰ ਵੀ ਮੱਥਾ ਟੇਕਿਆ। ਹੱਥ ਜੋੜੋ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਮੁਦਤ ਗੁਰੂ ਮਾਤੁਲ ਕੋ ਮਿਲੇ।
ਤੇ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ ਮਾਮਾ ਜੀ ਨੂੰ ਦੇਖ ਕੇ ਬੜਾ ਖੁਸ਼ ਹੋਏ ਜੀ, ਵੀ ਸਾਡੇ ਮਾਮਾ ਜੀ ਆ ਗਏ ਨੇ ਤੇ ਨਾਲੇ ਵਸਤੂਆਂ ਲੈ ਕੇ ਆਏ ਨੇ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਵੀ ਗੁਰੂ ਆਪਾਂ ਸੰਸਾਰ ਵਿੱਚ ਵੇਖੀਏ, ਦਸਵੇਂ ਪਾਤਸ਼ਾਹ ਦੇ ਮਾਮਾ ਖਵਾਉਣ ਦਾ ਅਧਿਕਾਰ ਇੱਕੋ ਨੂੰ ਹੀ ਪ੍ਰਾਪਤ ਹੋਇਆ ਜੀ, ਹੋਰ ਨਹੀਂ ਕਿਸੇ ਨੂੰ ਅਧਿਕਾਰ ਪ੍ਰਾਪਤ ਹੋਇਆ ਜੀ। ਜਦੋਂ ਮਹਾਰਾਜ ਦੇ ਮਾਮਾ ਜੀ ਆਏ, ਮਹਾਰਾਜ ਬਹੁਤੇ ਖੁਸ਼ ਹੋਏ ਸੱਚੇ ਪਾਤਸ਼ਾਹ। ਹਾਂਜੀ,
ਬੂਝ ਆਨੰਦਪੁਰ ਕੀ ਸੁਧ ਭੱਲੇ।
ਮਹਾਰਾਜ ਆਨੰਦਪੁਰ ਸਾਹਿਬ ਦੀ ਸੁਧ ਪੁੱਛਦੇ ਆ ਵੀ ਆਨੰਦਪੁਰ ਸਾਹਿਬ ਕੈਸਾ ਹੈ। ਹਾਂਜੀ,
ਪਿਤਕੋ ਹੁਕਮ ਭਯੋ ਤਹਿ ਜਾਣੇ।
ਹਾਂਜੀ,
ਕਿਤਕ ਦਿਵਸ ਮੋਹ ਕਰੇ ਪਿਆਨੇ।
ਮਾਮਾ ਕਿਰਪਾਲ ਚੰਦ ਜੀ ਨੇ ਦੱਸਿਆ ਵੀ ਆਪ ਜੀ ਦੇ ਪਿਤਾ ਜੀ ਨੇ ਆਖਿਆ ਵੀ ਕੁਝ ਦਿਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚ ਜਾਓ ਜੀ, ਕੁਝ ਦਿਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚ ਜਾਓ। ਮਹਾਰਾਜ ਬੜੇ ਖੁਸ਼ ਹੋਏ ਜੀ। ਹਾਂਜੀ, ਸ਼ਾਮ ਦੇ ਸਮੇਂ ਘੋੜਾ ਆਇਆ ਤੇ ਦਿਨੇ ਘੋੜੇ ਤੇ ਚੜ੍ਹਨਾ ਸੀਗਾ ਜੀ, ਤੇ ਮਹਾਰਾਜ ਨਾ ਜੀ ਰਾਤੀ ਘੋੜੇ ਦੇ ਆਲੇ ਦੁਆਲੇ ਹੀ ਸੈਰ ਕਰਦੇ ਰਹੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਬੇ ਦਿਨੇ ਆਪਾਂ ਘੋੜੇ ਤੇ ਚੜ੍ਹਨਾ ਤੇ ਚੜ੍ਹ ਕੇ ਸੈਰ ਕਰਨੀ ਹੈ। ਹਾਂਜੀ,
ਦੋਹਰਾ ਜੀਨ ਜਰੀ ਜਰ ਕੀਨ ਤਬ ਬਰਬਾਜੀ ਪਰ ਡਾਰ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਸੋਹਣੀ ਕਾਠੀ, ਬੜੀ ਵਧੀਆ ਕਾਠੀ ਵੀ ਭੇਜੀ ਸੀਗੀ ਜੀ ਘੋੜੇ ਦੇ ਉੱਤੇ ਪਾਉਣ ਲਈ ਜੀ। ਦਿਨ ਚੜ੍ਹਿਆ, ਮਾਮਾ ਕਿਰਪਾਲ ਚੰਦ ਜੀ ਨੇ ਮਹਾਰਾਜ ਦਾ ਘੋੜਾ ਤਿਆਰ ਕਰ ਦਿੱਤਾ। ਅੱਜ ਦਸਵੇਂ ਪਾਤਸ਼ਾਹ ਨੇ ਪਹਿਲੀ ਵਾਰੀ ਘੋੜੇ ਤੇ ਬੈਠਣਾ ਹੈਗਾ ਜੀ, ਉਹ ਕਾਠੀ ਸਜਾ ਦਿੱਤੀ ਜੀ ਉਹਦੇ ਤੇ। ਹਾਂਜੀ,
ਸੁੰਦਰ ਸਾਜਿਓ ਸਾਜ ਸੋ ਚਪਲਤ ਬਲੀ ਉਦਾਰ।
ਚਿੱਟੇ ਰੰਗ ਦਾ ਘੋੜਾ, ਬੜਾ ਬਲੀ, ਬੜਾ ਵੱਡਾ ਘੋੜਾ ਜੀ, ਤੇ ਵੇਖਣ ਵਿੱਚ ਵੀ ਬੜਾ ਸੋਹਣਾ ਹੈਗਾ ਜੀ। ਹਾਂਜੀ,
ਚੌਪਈ ਗੁਰਨ ਮਨਾਏ ਗੁਰੂ ਕੇ ਨੰਦਨ, ਮਨ ਸਿਮਰੇ ਗਨ ਬਿਗਨ ਨਿਕੰਦਨ।
ਹੁਣ ਵਿਹੜੇ ਵਿੱਚ ਘੋੜਾ ਖੜਾ ਕੀਤਾ ਜੀ, ਤੇ ਮਾਤਾ ਗੁਜਰੀ ਜੀ ਵੀ ਖਲੋਤੇ ਤੇ ਮਾਤਾ ਨਾਨਕੀ ਜੀ ਵੀ ਖਲੋਤੇ ਵੀ ਬਾਲਾ ਪ੍ਰੀਤਮ ਜੀ ਨੇ ਪਹਿਲੀ ਵਾਰੀ ਘੋੜੇ ਤੇ ਚੜਨਾ ਜੀ। ਤੇ ਮਾਤਾ ਨਾਨਕੀ ਜੀ ਨੇ ਨਾ ਜੀ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਂ ਦਾ ਨਾਮ ਲਿਆ ਜੀ ਵੀ ਮਹਾਰਾਜ ਕਿਰਪਾ ਕਰਿਓ ਅੱਜ ਪਹਿਲੀ ਵਾਰੀ ਇਸ ਵਾਰੀ ਤੇ ਚੜਨਾ ਤੇ ਮਿਹਰ ਕਰਿਓ। ਸੰਗਤ ਜੀ ਇਹ ਗੁਰੂ ਘਰ ਦੀ ਮਰਜ਼ਾਦਾ ਹੈ। 101 ਅਰਦਾਸ ਦਸਵੇਂ ਪਾਤਸ਼ਾਹ ਨੇ ਦੱਸੀ ਅੱਗੇ ਜਾ ਕੇ ਪ੍ਰਸੰਗ ਆਉਣਗੇ। ਸਿੱਖ ਨੇ ਆਪਣੀ ਜ਼ਿੰਦਗੀ 'ਚ ਕਿਹੜੇ ਕਿਹੜੇ ਸਮੇਂ ਅਰਦਾਸ ਕਰਨੀ ਜੀ, ਉਹਦੇ ਵਿੱਚ ਇਹ ਵੀ ਅਰਦਾਸ ਹੈਗੀ ਵੀ ਜਦੋਂ ਪਹਿਲੀ ਵਾਰੀ ਅਸਵਾਰੀ 'ਤੇ ਚੜ੍ਹਨਾ ਨਾ ਉਸ ਦਿਨ ਵੀ ਅਰਦਾਸ ਕਰਕੇ ਅਤੇ ਫਿਰ ਚੜ੍ਹਨਾ ਜੀ। ਹਾਂਜੀ, ਗੁਰੂ ਸਾਹਿਬਾਂ ਨੂੰ ਯਾਦ ਕਰਨਾ। ਮੇਰੇ ਖਿਆਲ ਨਾਲ ਜਦੋਂ ਆਪਾਂ ਗੱਡੀ 'ਤੇ ਚੜ੍ਹੇ ਅਸੀਂ ਤਾਂ ਕਦੀ ਵੀ ਨਹੀਂ ਕੀਤੀ ਹੋਣੀ ਅਰਦਾਸ ਜੀ। ਜਦੋਂ ਪਹਿਲੀ ਵਾਰੀ ਸਵਾਰੀ ਕੀਤੀ ਜੀ ਉਦੋਂ ਕਦੀ ਵੀ ਨਹੀਂ ਕੀਤੀ ਹੋਏਗੀ ਅਰਦਾਸ ਜੀ। ਅਤੇ ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹਨਾਂ ਨੂੰ ਬੇਨਤੀ, ਜਦੋਂ ਆਪਣੇ ਬੱਚੇ ਨੂੰ ਤੁਸੀਂ ਮੋਟਰਸਾਈਕਲ ਲੈ ਕੇ ਦੇਣਾ ਨਾ ਜਦੋਂ ਉਹਨੇ ਵੱਡਾ ਹੋਣਾ ਥੋੜ੍ਹਾ ਬਹੁਤਾ, ਅਤੇ ਜਿਸ ਦਿਨ ਮੋਟਰਸਾਈਕਲ 'ਤੇ ਉਹਨੂੰ ਬਿਠਾਉਣਾ ਪਹਿਲਾਂ ਅਰਦਾਸ ਕਰਿਓ ਗੁਰੂ ਘਰ ਜਾ ਕੇ ਜੀ। ਇਹ ਮਰਜ਼ਾਦਾ ਹੈਗੀ ਜੀ। ਮਾਤਾ ਨਾਨਕੀ ਜੀ ਨੇ ਘੋੜੇ ਦੇ ਲਾਗੇ ਖਲੋ ਕੇ ਬਾਲਾ ਪ੍ਰੀਤਮ ਜੀ ਖਲੋਤੇ, ਮਾਮਾ ਜੀ ਖਲੋਤੇ, ਮਾਤਾ ਗੁਜਰੀ ਜੀ ਖਲੋਤੇ, ਘੋੜੇ ਦੇ ਲਾਗੇ ਖਲੋ ਕੇ 9 ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕੀਤੀ।
ਚੜੇ ਤੁਰੰਗ ਸੰਗ ਚਪਲਾਈ,
ਤੇ ਬਸ ਫਿਰ ਜੀ ਰਕਾਬ 'ਚ ਰੱਖਿਆ ਚਰਨ। ਮਾਮਾ ਕਿਰਪਾਲ ਚੰਦ ਜੀ ਨੇ ਥੋੜ੍ਹੀ ਜਿਹੀ ਕੀਤੀ ਸਹਾਇਤਾ ਤੇ ਦਸਵੇਂ ਪਾਤਸ਼ਾਹ ਪਹਿਲੀ ਵਾਰੀ ਮਾਰ ਕੇ ਪਲਾਕੀ ਤੇ ਘੋੜੇ ਤੇ ਚੜ ਗਏ ਜੀ। ਸੱਚੇ ਪਾਤਸ਼ਾਹ ਮਹਾਰਾਜ ਘੋੜੇ ਤੇ ਸੱਜ ਗਏ। ਹਾਂਜੀ,
ਪ੍ਰੇਰਨ ਕੀਨੋ ਬਾਗ ਉਠਾਈ,
ਤੇ ਮਾਮਾ ਜੀ ਨੇ ਪਹਿਲਾਂ ਦੱਸਿਆ ਵੀ ਜਦੋਂ ਘੋੜਾ ਤੋਰਨਾ ਤੇ ਬਾਗ ਖਿੱਚਣੀ ਹੈ ਜੀ ਉਹਦੀ ਜੀ। ਹਾਂਜੀ, ਉਹ ਇਹ ਸਾਰੀ ਵਿੱਦਿਆ ਹੈਗੀ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੇ ਬਾਗ ਖਿੱਚੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਰਕਾਬ 'ਚ ਚਰਨ ਸਜਾਏ ਤੇ ਮਹਾਰਾਜ ਨੇ ਬਾਗ ਖਿੱਚੀ ਜੀ। ਹਾਂਜੀ,
ਇੱਕ ਬਾਜ ਲੈ ਆਏ ਕਿਰਪਾਲ,
ਇੱਕ ਨਾਲ ਬਾਜ ਵੀ ਸੀਗਾ ਜੀ ਜਿਹੜਾ ਮਹਾਰਾਜ ਵਾਸਤੇ ਲਿਆਂਦਾ ਸੀ, ਉਹ ਮਾਮਾ ਕਿਰਪਾਲ ਚੰਦ ਜੀ ਕੋ ਅਜੇ ਆਪਣੇ ਕੋਲ ਉਹਨਾਂ ਰੱਖਿਆ ਜੀ, ਆਪਣੇ ਹੱਥ ਤੇ ਬਿਠਾਇਆ। ਹਾਂਜੀ,
ਕਹਿ ਕਰ ਤਾਹੇ ਮਿਲਾਇਓ ਨਾਲ,
ਤੇ ਮਾਮਾ ਕਿਰਪਾਲ ਚੰਦ ਜੀ ਆਪ ਲਾਗੇ ਘੋੜੇ ਤੇ ਨਾਲ ਨਾਲ ਰਹੇ ਜੀ, ਪਿੱਛੇ ਹੋਰ 2 ਜਣੇ ਰਹੇ, ਤੇ ਅੱਜ ਦਸਵੇਂ ਪਾਤਸ਼ਾਹ ਪਹਿਲੀ ਵਾਰੀ ਘੋੜੇ ਤੇ ਚੜ ਕੇ ਬਾਹਰ ਚੱਲੇ ਨੇ ਜੀ। ਹਾਂਜੀ,
ਮੀਰ ਸ਼ਿਕਾਰ ਭਇਓ ਤਬ ਆਗੇ,
ਵੱਡਾ ਮੇਨ ਜਿਹੜਾ ਮੀਰ ਸ਼ਿਕਾਰੀ ਸੀਗਾ ਜੀ ਉਹ ਅੱਗੇ ਅੱਗੇ ਹੋ ਕੇ ਮਹਾਰਾਜ ਦੇ ਤੁਰ ਰਿਹਾ। 7-8 ਸਾਲਾਂ ਦੀ ਮਹਾਰਾਜ ਦੀ ਉਮਰ ਹੈਗੀ ਜੀ ਦਸਵੇਂ ਪਾਤਸ਼ਾਹ ਦੀ। ਹਾਂਜੀ,
ਚੱਲੇ ਵਹਿਰ ਕੋ ਆਨੰਦ ਪਾਗੇ,
ਤੇ ਆਨੰਦ ਦੇਣ ਵਾਲੇ ਸਤਿਗੁਰੂ ਹੁਣ ਬੜੇ ਆਨੰਦ ਦੇ ਨਾਲ ਆਪਣੇ ਘੋੜੇ ਤੇ ਬੈਠ ਕੇ ਚੱਲ ਰਹੇ, ਲਗਾਮ ਖਿੱਚੀ ਹੋਈ ਮਹਾਰਾਜ ਨੇ। ਹਾਂਜੀ,
ਸਭ ਕੇ ਹਿਰਦੇ ਪ੍ਰਫੁੱਲਤ ਹੋਏ,
ਹਾਂਜੀ
ਗੁਰੂ ਪਿਤਾਮਾ ਕੇ ਸਮਝੋਏ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਾਤਾ ਨਾਨਕੀ ਜੀ ਨੇ ਜਦੋਂ ਵੇਖਿਆ ਨਾ ਵੀ ਮੇਰੇ ਪੋਤਰਾ ਜੀ ਦਸਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ ਘੋੜੇ ਤੇ ਚੜੇ ਨੇ, ਕਲਗੀ ਸਜਾਈ ਹੈ, ਪਿੱਛੇ ਪਿੱਛੇ ਸਿੱਖ ਜਾ ਰਹੇ, ਇੱਕ ਅੱਗੇ ਜਾ ਰਿਹਾ ਜੀ, ਤੇ ਜਦੋਂ ਪਿੱਛੇ ਜਾਂਦਿਆਂ ਦੇ ਦਰਸ਼ਨ ਕਰਨ ਦੇ ਨਾ ਜੀ, ਤੇ ਮਾਤਾ ਨਾਨਕੀ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਚੇਤਾ ਆ ਰਿਹਾ ਜੀ ਵੀ ਇਹ ਤੇ ਪੂਰੇ ਪੂਰੇ ਹੀ ਆਪਣੇ ਦਾਦਾ ਜੀ ਤੇ ਗਏ ਨੇ ਜੀ, ਪੂਰੇ ਪੂਰੇ ਹੀ ਆਪਣੇ ਦਾਦਾ ਸਤਿਗੁਰੂ ਜੀ ਤੇ ਗਏ। ਉਹੋ ਹੀ ਚੱਲਣ ਦਾ ਤਰੀਕਾ, ਉਹੋ ਹੀ ਗੱਲ ਕਰਨ ਦਾ ਤਰੀਕਾ, ਉਹੋ ਹੀ ਘੋੜੇ ਤੇ ਬਹਿਣ ਦਾ ਤਰੀਕਾ ਜੀ, ਇਹ ਤੇ ਪੂਰੇ ਪੂਰੇ ਹੀ ਆਪਣੇ ਦਾਦਾ ਜੀ ਦੇ ਅਨੁਸਾਰ ਹੀ ਨੇ। ਹਾਂਜੀ,
ਚੜ੍ਹਤ ਅਨੂਠੀ ਸਜਿਓ ਤੁਰੰਗ,
ਹਾਂਜੀ
ਮਨਹੋ ਵੀਰ ਰਸ ਭਾ ਸਰਬੰਗ,
ਬਸ ਕਹਿਣ ਲੱਗੇ ਘੋੜੇ ਤੇ ਬੈਠਦਿਆਂ ਸਾਰੀ ਮਨੋ ਵੀਰ ਰਸ ਆ ਗਿਆ ਹੋਵੇ। ਸੰਗਤ ਜੀ ਇਹ ਸਵਾਰੀਆਂ ਹੈ ਹੀ ਐਸੀਆਂ ਜੀ, ਹਾਂਜੀ ਉਹ ਜਿਵੇਂ ਕਾਰ 'ਚ ਬਹਿ ਕੇ ਅਗਲੀ ਸੀਟ 'ਤੇ ਤੇ ਹੰਕਾਰ ਜਾ ਨਹੀਂ ਆ ਜਾਂਦਾ ਮਨ ਵਿੱਚ ਵੀ ਮੈਂ ਕੁਝ ਬਣ ਗਿਆ ਜੀ ਬੰਦੇ ਨੂੰ, ਇਸੇ ਤਰ੍ਹਾਂ ਘੋੜੇ 'ਤੇ ਜਦੋਂ ਬੰਦਾ ਬੈਠਦਾ ਨਾ ਜੀ ਤੇ ਬਸ ਬੈਠਦਿਆਂ ਸਾਰ ਜਦੋਂ ਘੋੜਾ ਤੁਰਦਾ ਤੇ ਫਿਰ ਮਨੁੱਖ ਨੂੰ ਇਉਂ ਮਹਿਸੂਸ ਹੁੰਦਾ ਵੀ ਮੈਂ ਵੀ ਯੋਧਾ ਹੈਗਾ, ਮੈਂ ਵੀ ਸੂਰਮਾ ਹੈਗਾ ਜੀ। ਕੁਦਰਤੀ ਗੱਲ ਹੈਗੀ ਹੈ ਜੀ, ਬੰਦੇ ਦੇ ਅੰਦਰ ਦਲੇਰੀ ਜੀ ਆ ਜਾਂਦੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਬੈਠੇ ਪਹਿਲੀ ਵਾਰੀ ਤੇ ਜਦੋਂ ਤੁਰੇ ਮਾਨੋ ਬੀਰ ਰਸੀ ਆ ਗਿਆ ਹੋਵੇ ਜੀ। ਹਾਂਜੀ,
ਬਦਨ ਪ੍ਰਫੁੱਲਤ ਕਮਲ ਮਨੋ
ਹੈ, ਮਹਾਰਾਜ ਦਾ ਮੁਖੜਾ ਖਿੜ ਗਿਆ ਸੱਚੇ ਪਾਤਸ਼ਾਹ ਦਾ। ਹਾਂਜੀ,
ਚਪਲ ਬਲੋਚਨ ਤੇਜ ਘਨੋ ਹੈ।
ਬਸ ਉਹ ਇੱਕੋ ਵਾਰੀ ਦੱਸਿਆ ਵੀ ਐਵੇਂ ਤੋਰਨਾ ਤੇ ਐਵੇਂ ਰਕਾਉਣਾ, ਹੁਣ ਮਹਾਰਾਜ ਬਹੁਤ ਸੋਹਣਾ ਘੋੜਾ ਤੋਰਨ ਲੱਗ ਪਏ। ਤੋਰਦਿਆਂ ਤੋਰਦਿਆਂ ਵਹਿੰਦਿਆਂ ਵਹਿੰਦਿਆਂ ਮਹਾਰਾਜ ਨੇ ਘੋੜਾ ਭਜਾਉਣਾ ਸ਼ੁਰੂ ਕਰ ਦਿੱਤਾ ਜੀ। ਉਹ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਸਾਨੂੰ ਨਾਲ ਰਲ ਲੈਂਦੇ ਹੋ, ਪਰ ਮਹਾਰਾਜ ਬਹੁਤ ਤੇਜ਼ ਘੋੜਾ ਭਜਾ ਰਹੇ ਜੀ। ਹਾਂਜੀ,
ਪੂਰਬ ਉੱਤਰ ਕੀ ਦਿਸ਼ ਚਾਲੇ,
ਸਭ ਤੋਂ ਪਹਿਲਾਂ ਮਹਾਰਾਜ ਉੱਤਰ ਵਾਲੇ ਪਾਸੇ ਘੋੜਾ ਘੁਮਾ ਕੇ ਲੈ ਕੇ ਗਏ, ਲਖਨੌਰ ਸ਼ਹਿਰ ਦੇ ਆਲੇ ਦੁਆਲੇ ਘੁੰਮਣਾ ਜੀ। ਹਾਂਜੀ,
ਕਰਤ ਅਖੇਰ ਮ੍ਰਿਗਨ ਕੋ ਭਾਲੇ,
ਤੇ ਮਹਾਰਾਜ ਦਾ ਮੀਰ ਸ਼ਿਕਾਰੀ ਉਹ ਹਿਰਣ ਲੱਭ ਰਿਹਾ, ਹਿਰਣਾਂ ਦੇ ਪਿੱਛੇ ਮਹਾਰਾਜ ਘੋੜਾ ਘੁਮਾ ਰਹੇ। ਇਹ ਪਹਿਲੇ ਦਿਨ ਦੀ ਗੱਲ ਚ ਸਾਰੀ। ਹਾਂਜੀ,
ਮਾਤੁਲ ਸੋ ਬਾਤਨ ਸੁਭ ਕਰਤੇ,
ਰਸਤੇ ਵਿੱਚ ਮਹਾਰਾਜ ਆਪਣੇ ਮਾਮਾ ਜੀ ਨਾਲ ਬਚਨ ਵੀ ਕਰਦੇ ਜੀ, ਤੇ ਬੜੇ ਖੁਸ਼ ਸੱਚੇ ਪਾਤਸ਼ਾਹ। ਹਾਂਜੀ,
ਵਿਚਰਤ ਵਹਿਰ ਉਜਾੜ ਨਿਹਰਤੇ,
ਕਿਤੇ ਬਹੁਤ ਜ਼ਿਆਦਾ ਵਸੋਂ ਚ ਆ ਜਾਂਦੇ, ਕਿਤੇ ਉਜਾੜ ਵਿੱਚ ਘੋੜਾ ਲੈ ਜਾਂਦੇ ਜੀ, ਮਤਲਬ ਬੜੀ ਖੁਸ਼ੀ ਮਨਾ ਰਹੇ ਜੀ। ਮਾਮਾ ਕਿਰਪਾਲ ਚੰਦ ਜੀ ਵੀ ਬੜੀ ਖੁਸ਼ੀ ਮਨਾ ਰਹੇ ਜੀ। ਹਾਂਜੀ,
ਮੰਦ ਮੰਦ ਕਰ ਤੁੰਦ ਭਲਾਵੈ,
ਹਾਂਜੀ,
ਦਾਸ ਤੁਰੰਗਮ ਸੰਗ ਸਿਧਾਵੈ,
ਹਾਂਜੀ,
ਇਤ ਉਤ ਬਿਹਤਰ ਭਏ ਆਨੰਦ,
ਹਾਂਜੀ,
ਏਕ ਜਾਮ ਲਓ ਗੁਰੂ ਮੁਕੰਦ।
ਇਸ ਤਰੀਕੇ ਨਾਲ ਲਗਾਤਾਰ 3 ਕੁ ਘੰਟੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਮਹਾਰਾਜ ਘੋੜੇ ਤੇ ਪਹਿਲੇ ਦਿਨ ਸੈਰ ਕਰਦੇ ਰਹੇ ਜੀ 3 ਘੰਟੇ ਜੀ। ਹਾਂਜੀ,
ਕੁਛ ਅਖੇਰ ਕਰ ਘਰ ਕੋ ਆਏ,
ਹਾਂਜੀ,
ਜੁਗ ਮਾਤਨ ਮਗ ਦਿਸ਼ ਦ੍ਰਿਗ ਲਾਏ,
ਤੇ ਮੀਰ ਸ਼ਿਕਾਰੀ ਹੀ ਉਹ ਕੁਝ ਜਾਨਵਰ ਵੀ ਲੈ ਕੇ ਆਇਆ ਜੀ, ਰੱਖ ਕੇ ਪਾਲਦੇ ਹੁੰਦੇ ਸੀਗੇ ਜਾਨਵਰ ਜੀ। ਤੇ ਉਧਰ ਮਾਤਾ ਜੀ, ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਦਰਵਾਜ਼ੇ ਚ ਖਲੋਤੇ ਵੀ ਪਹਿਲੀ ਵਾਰੀ ਗਏ ਨੇ ਘੋੜਾ ਲੈ ਕੇ, ਤੇ ਪਤਾ ਨੀ ਕੀ ਕਰਕੇ ਆਉਣਗੇ ਅੱਜ ਜੀ। ਹਾਂਜੀ, ਉਹ ਜਦੋਂ ਪਹਿਲੀ ਵਾਰੀ ਪੁੱਤ ਲੈ ਕੇ ਜਾਏ ਨਾ ਗੱਡੀ, ਤੇ ਮਾਂ ਪਿਓ ਦਾ ਪਿੱਛੋਂ ਦਿਲ ਐ ਕਰਦਾ ਰਹਿੰਦਾ ਜੀ। ਉਹ ਮਾਤਾਵਾਂ ਦੋਵੇਂ ਦਰਵਾਜ਼ੇ ਚ ਖਲੋਤੇ ਨੇ ਜੀ। ਹਾਂਜੀ,
ਉਦਤ ਮੁਦਤ ਦਿਖ ਪੋਤਰ ਬਦਨ ਕੋ,
ਜਦੋਂ ਮਹਾਰਾਜ ਦੇ ਆਉਂਦਿਆਂ ਦੇ ਦਰਸ਼ਨ ਹੋ ਗਏ ਤੇ ਮਾਤਾ ਨਾਨਕੀ ਜੀ ਨੇ ਆਪਣੇ ਪੋਤਰਾ ਸਾਹਿਬ ਜੀ ਦੇ ਦਰਸ਼ਨ ਕੀਤੇ, ਵੀ ਮੈਂ ਤੇ ਬੜੇ ਆਨੰਦ ਨਾਲ ਆ ਰਹੇ ਘੋੜਾ ਭਜਾਉਂਦਿਆਂ ਹੋਇਆ, ਮਾਤਾ ਨਾਨਕੀ ਜੀ ਬਹੁਤੇ ਹੀ ਪ੍ਰਸੰਨ ਹੋਏ। ਹਾਂਜੀ,
ਹਰੀ ਪੌਰ ਪਰ ਤਿਆਗ ਸਦਨ ਕੋ,
ਬਸ ਦਰਵਾਜ਼ੇ ਤੇ ਮਾਤਾ ਜੀ ਬਾਹਰ ਨਿਕਲ ਕੇ ਖਲੋਤੇ ਸੀਗੇ ਜੀ। ਹਾਂਜੀ,
ਉਤਰੇ ਨਮੋ ਕਰਤ ਘਰ ਬਰੇ,
ਜਦੋਂ ਮਹਾਰਾਜ ਆਏ ਫਿਰ ਮਹਾਰਾਜ ਘੋੜੇ ਤੋਂ ਉਤਰੇ, ਗੱਜ ਕੇ ਆਖੋ
ਵਾਹਿਗੁਰੂ।
ਮਾਤਾ ਨਾਨਕੀ ਜੀ ਸਾਰਾ ਕੁਝ ਵੇਖ ਰਹੇ, ਉਹਨਾਂ ਨੂੰ ਇਉਂ ਲੱਗਦਾ ਵੀ ਇਹ ਤੇ 6ਵੇਂ ਪਾਤਸ਼ਾਹ ਮਾਨੋ ਉਤਰ ਰਹੇ ਹੋਣ ਘੋੜੇ ਤੋਂ ਜੀ, ਕਿਉਂਕਿ ਇਹ ਸਾਰੇ ਸੀਨ ਉਹਨਾਂ ਵੇਖੇ ਸੀਗੇ ਜੀ ਆਪਣੀ ਜ਼ਿੰਦਗੀ 'ਚ। ਮਹਾਰਾਜ ਸੱਚੇ ਪਾਤਸ਼ਾਹ ਉਤਰੇ, ਮਾਤਾ ਨਾਨਕੀ ਜੀ ਦੇ ਚਰਨੀ ਹੱਥ ਲਾਏ ਤੇ ਘਰ ਦੇ ਅੰਦਰ ਚਲੇ ਗਏ ਜੀ। ਹਾਂਜੀ,
ਸੰਗ ਕਿਰਪਾਲ ਆਪਣੇ ਕਰੇ,
ਤੇ ਨਾਲ ਮਹਾਰਾਜ ਦੇ ਮਾਮਾ ਕਿਰਪਾਲ ਚੰਦ ਜੀ ਨੇ ਜੀ। ਇੱਥੋਂ ਤੱਕ ਫਿਰ ਅੱਜ ਦਾ ਪ੍ਰਸੰਗ ਹੈ, ਕੱਲ੍ਹ ਨੂੰ ਜੋ ਪ੍ਰਸੰਗ ਹੋਏਗਾ ਉਹ ਆਪ ਜੀ ਕੱਲ੍ਹ ਨੂੰ ਸਰਵਣ ਕਰਿਓ ਜੀ। ਅਤੇ ਸੰਗਤ ਜੀ, ਜਦੋਂ ਤੁਹਾਡਾ ਬੱਚਾ ਪਹਿਲੀ ਵਾਰੀ ਗੱਡੀ 'ਤੇ ਬੈਠੇ ਨਾ ਜੀ, ਗੱਡੀ ਚਲਾਉਣ ਦੀ ਨਿਕਲੇ, ਤੁਸੀਂ ਉਹਨੂੰ ਗੱਡੀ ਲੈ ਕੇ ਦਿਓ, ਮਹਾਰਾਜ ਤੁਹਾਨੂੰ ਖੁੱਲ੍ਹੀ ਮਾਇਆ ਦੇਣ। ਹਾਂਜੀ, ਤੁਸੀਂ ਸਾਰੇ ਬੱਚਿਆਂ ਦੇ ਸ਼ੌਂਕ ਪੂਰੇ ਕਰੋ, ਪਰ ਉਰੋਂ ਇੱਕ ਗੱਲ ਦਾ ਚੇਤਾ ਰੱਖਣਾ ਵੀ ਅਰਦਾਸ ਜ਼ਰੂਰ ਕਰਨੀ ਪਹਿਲੇ ਦਿਨ ਜੀ, ਹੋ ਸਕੇ ਤਾਂ ਦੇਖ ਕਰਾ ਕੇ ਅਰਦਾਸ ਕਰੋ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਅੱਜ ਫਿਰ ਪਹਿਲੇ ਦਿਨ ਘੋੜੇ 'ਤੇ ਬੈਠਣ ਦਾ ਪ੍ਰਸੰਗ ਸੀਗਾ ਜੀ, ਅੱਗੋਂ ਹੁਣ ਮਹਾਰਾਜ ਨੇ ਘੋੜੇ 'ਤੇ ਰਹਿਣਾ ਜੀ, ਬਾਜਾਂ ਵਾਲੇ ਸਤਿਗੁਰੂ। ਅਤੇ ਉਹ ਇੱਕ ਸ਼ਬਦ ਬੋਲਦੇ ਹੁੰਦੇ ਜੀ, ਨੀਲੇ ਸ਼ਾਹ ਦੇ ਅਸਵਾਰ। ਹਾਂਜੀ, ਮਹਾਰਾਜ ਵਾਸਤੇ ਸ਼ਬਦ ਵਰਤਦੇ ਨਾ ਜੀ, ਨੀਲੇ ਸ਼ਾਹ ਦੇ ਅਸਵਾਰ, ਨੀਲੇ ਘੋੜੇ ਵਾਲੇ ਜੀ। ਹਾਂਜੀ, ਉਹ ਹੁਣ ਉਹ ਅੱਜ ਵਾਲਾ ਫਿਰ ਇਤਿਹਾਸ ਪ੍ਰਾਰੰਭ ਹੋ ਗਿਆ ਘੋੜਿਆਂ ਵਾਲਾ ਜੀ। ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨਾ। ਘੋੜੇ 'ਤੇ ਬਹਿਣ ਦੀ ਮੈਨੂੰ ਵੀ ਥੋੜ੍ਹੀ ਜਿਹੀ ਪ੍ਰੈਕਟਿਸ ਹੋਈ ਹੈ ਜੀ। ਹਾਂਜੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ 6ਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਪ੍ਰਸੰਗ ਚੱਲ ਰਹੇ ਹੈਗੇ ਜੀ। ਅਸੀਂ ਇੱਧਰ ਬੁੱਢੇ ਥੇ ਹੱਲ ਨਾ ਜੀ ਕਥਾ ਕਰਨ ਗਏ ਹਾਂ ਜੀ, ਉੱਥੇ ਕਵੀਸ਼ਰ ਸਿੰਘ ਸੀਗਾ ਜੀ, ਭਾਈ ਮਲਕੀਤ ਸਿੰਘ ਜੀ। ਉਹ ਮੈਂ ਉਹਨਾਂ ਨਾਲ ਕਿਤੇ ਕਥਾ 'ਚ ਘੋੜੇ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਗਿਆਨੀ ਜੀ ਘੋੜੇ 'ਤੇ ਬੈਠੇ ਕਦੀ? ਮੈਂ ਕਿਹਾ ਜੀ ਮੈਂ ਤਾਂ ਨਹੀਂ ਬੈਠਾ। ਕਹਿਣ ਲੱਗੇ ਰਿਟਕਾ ਦੀ ਗੱਲ, ਕਹਿੰਦੇ ਅਸੀਂ 2 ਘੋੜੇ ਰੱਖੇ ਨੇ ਜੀ। ਉਹ ਨਾ ਜੀ ਗੱਡੀ ਆਪਣੇ ਪਿੰਡ ਨੂੰ ਲੈ ਗਏ ਜੀ,
ਤੇ ਘੋੜੇ ਨੂੰ ਇਸ਼ਨਾਨ ਕਰਾ ਕੇ ਐ ਨਵਾ ਧੋਆ ਕੇ ਨਾ ਚਿੱਟੇ ਘੋੜੇ ਤੇ ਜੀ, ਤੇ ਫਿਰ ਮੈਨੂੰ ਉਹਨਾਂ ਘੋੜੇ ਤੇ ਫੜ ਕੇ ਬਿਠਾਇਆ ਜੀ, ਕਿਉਂ ਮੈਂ ਤਾਂ ਬੈਠਾ ਨੀ ਹਾਂ ਕਦੀ ਜੀ। ਹਾਂਜੀ ਉਹ ਰਕਾਬ ਉੱਚੀ ਸੀਗੀ ਜੀ, ਮੇਰੇ ਵੱਸ ਦੀ ਗੱਲ ਨਹੀਂ ਸੀ ਹੈਗੀ ਜੀ। ਹਾਂਜੀ ਮੈਨੂੰ ਫੜ ਕੇ ਇੱਕ ਜਣੇ ਨੇ ਬਿਠਾਇਆ ਜੀ ਘੋੜੇ ਤੇ ਜੀ। ਤੇ ਸੱਚੀ ਗੱਲ ਚ ਜੀ ਜਦੋਂ ਬੰਦਾ ਘੋੜੇ ਤੇ ਬਹਿ ਜਾਂਦਾ ਨਾ ਜੀ, ਤੇ ਘੋੜਾ ਤੋਰਦਾ ਜੀ, ਉਹ ਫਿਰ ਐਂ ਲੱਗਦਾ ਵੀ ਅਸੀਂ ਵੀ ਯੋਧੇ ਸੂਰਮੇ ਆ ਗਏ ਹਾਂ ਜੀ। ਹਾਂਜੀ ਉਹ ਫਿਰ ਜਦੋਂ ਘੋੜਾ ਤੇਜ਼ ਤੁਰਦਾ ਜੀ, ਉਹ ਸਾਰੀਆਂ ਗੱਲਾਂ ਦਾ ਨਾ ਜੀ ਇਹ ਸਵਾਰੀ ਕੀਤਿਆਂ ਹੀ ਪਤਾ ਲੱਗਦਾ ਵੀ ਇਹ ਕੀ ਹੈ ਜੀ। ਹਾਂਜੀ ਸੋ ਮਹਾਰਾਜ ਸੱਚੇ ਪਾਤਸ਼ਾਹ ਅੱਜ ਫਿਰ ਘੋੜੇ ਤੇ ਬੈਠੇ ਜੀ। ਹਾਂਜੀ ਉਹ ਅੱਜ ਪਹਿਲਾ ਦਿਨ ਸੀਗਾ ਜੀ, ਤੇ 3 ਘੰਟੇ ਲਗਾਤਾਰ ਮਹਾਰਾਜ ਇੱਕ ਪਹਿਰ ਸੈਰ ਕਰਦੇ ਰਹੇ ਜੀ ਸਾਰੀ ਜੀ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਕੱਢ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ